ਜਾਣਕਾਰੀ ਲਈ www.ontario.ca/colon-cancer-check ਤੇ ਜਾਓ। ਇਹ ਸੰਦੇਸ਼ ਗੌਰਮੈਂਟ ਆਫ ਓਨਟਾਰੀਓ ਵੱਲੋਂ।
ਸਤਿਨਾਮ ਸ੍ਰੀ ਵਾਹਿਗੁਰੂ,
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 ਸਤਿਨਾਮ ਸ੍ਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਧ ਗਾਇਣ, ਸਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਰਾਉ ਜੋ ਮਾਂਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਜਨਮ ਮਰਨ ਦਉ ਤੇ ਛੂਟੈ, ਭਉ ਜਲ ਜਗਤ ਤਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਅਵਨਾਸੀ ਖੇਮ ਚਾਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਅਵਨਾਸੀ ਖੇਮ ਚਾਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ, ਗਿਆਨ ਦੇ ਸਾਗਰ, ਲਾਸਾਨੀ ਵਿਰਸਾ ਪੂਰਨ ਸਤਿਗੁਰੂ, ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਸੁਸ਼ੋਭਿਤ ਜੁੜ ਬੈਠੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਸਭੂ ਮਾਈ ਭਾਈ ਬੜੇ ਵਡਭਾਗੇ ਹੋ। ਸਤਿਗੁਰਾਂ ਦੀ ਹਜ਼ੂਰੀ ਅੰਦਰ ਸਤਿਗੁਰਾਂ ਦੇ ਸੰਤ ਬੈਠ ਕੇ ਅੱਜ ਦਾ ਜੋ ਅੰਮ੍ਰਿਤ ਵੇਲੇ ਦਾ ਟੋਡੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੁਖਾਰਬਿੰਦ ਤੋਂ ਉਚਾਰਨ ਕੀਤੀ ਇਲਾਹੀ ਬਾਣੀ ਦੇ ਫਰਮਾਨ ਆਪ ਜੀ ਸਰਵਣ ਕਰ ਰਹੇ ਹੋ। ਮੇਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਪਿਆਰਿਓ, ਸਾਰੇ ਸੁੱਖਾਂ ਦੇ ਖਜ਼ਾਨੇ ਗੋਪਾਲ ਪ੍ਰਭੂ ਦੇ ਗੁਣ ਇਸ ਜੀਵ ਨਾਲ ਇਹ ਰਸਨਾ ਨਾਲ ਗਾਉਂਦਿਆਂ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਿਕ ਅਡੋਲਤਾ ਪੈਦਾ ਹੁੰਦੀ ਹੈ, ਸੁੱਖ ਪੈਦਾ ਹੁੰਦੀ ਹੈ ਪਿਆਰਿਓ, ਔਰ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਪ੍ਰਭੂ ਸਾਰੇ ਰਸਾਂ ਦਾ ਘਰ ਹੈ, ਉਹਦੇ ਚਰਨ ਸੇਵ ਕੇ ਮਨੁੱਖ ਜੋ ਕੁਝ ਉਹਦੇ ਦਰ ਤੋਂ ਮੰਗਦੇ ਹਨ, ਜੋ ਮੰਗਿਆ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਉਹੀ ਕੁਝ ਪ੍ਰਾਪਤ ਕਰ ਲੈਂਦੇ ਹਨ। ਨਿਰਾ ਇਹੀ ਨਹੀਂ, ਪ੍ਰਭੂ ਦੀ ਸੇਵਾ ਭਗਤੀ ਕਰਨ ਵਾਲੇ ਮਨੁੱਖ ਜਨਮ ਅਤੇ ਮੌਤ ਦੋਹਾਂ ਤੋਂ ਬਚ ਜਾਂਦੇ ਹਨ, ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਇਸ ਦੀ ਪਿਆਰਿਓ ਖੋਜ ਕਰਦਿਆਂ ਕਰਦਿਆਂ ਪ੍ਰਭੂ ਦੇ ਦਾਸ ਅਸਲੀਅਤ ਵਿਚਾਰ ਲੈਂਦੇ ਹਨ ਕਿ ਪ੍ਰਭੂ ਦੇ ਆਸਰੇ ਹੀ ਰਹਿੰਦੇ ਹਨ। ਸਤਿਗੁਰੂ ਜੀ ਫਰਮਾਉਂਦੇ ਹਨ, ਜੇ ਤੂੰ ਕਦੇ ਨਾ ਮੁੱਕਣ ਵਾਲਾ ਸੁੱਖ ਲੋੜਦਾ ਹੈ ਤਾਂ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ। ਅਵਿਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰਨ ਨਾ ਰਹਿਣ। ਸੋ ਪਿਆਰਿਓ, ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ, ਨਾਮ ਜਪੀਏ, ਤਾਂ ਕਿ ਜਿਹੜੇ ਕਰਨ ਕਮਾਉਣ ਲਈ ਅਸੀਂ ਇਸ ਸੰਸਾਰ ਤੇ ਆਏ ਹਾਂ, ਜਿਸ ਜਲ ਨਿਧ ਕਾਰਨ ਤੁਮ ਜਗਿਆਏ ਸੋ ਅੰਮ੍ਰਿਤ ਗੁਰ ਪਾਹੀ ਜੀ, ਤਾਂ ਕਿ ਗੁਰੂ ਦੀ ਸ਼ਰਨ ਜਾ ਕੇ ਸਾਨੂੰ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਹੋ ਸਕੇ, ਸਾਡੇ ਲੋਕ ਸੁਖੀ ਪ੍ਰਲੋਕ ਹੋ ਸਕਣ, ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਚ ਪ੍ਰਵਾਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਨਾਮ ਸ੍ਰੀ ਵਾਹਿਗੁਰੂ,
ਸਤਿਨਾਮ ਸ੍ਰੀ ਵਾਹਿਗੁਰੂ,
सतनाम श्री वाहेगुरु
सतनाम श्री वाहेगुरु
सतनाम श्री वाहेगुरु
सतनाम श्री वाहेगुरु
बंगला मोटर कार दिला दे एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023
लाइसेंस नंबर 10394।
ट्रिपल ए लैंडस्केपिंग हुण समर आ गईयां हन, अपने घर दे फ्रंट नू नवा घर लगवा के घर दी सुंदरता नू होर वधाओ। एक ही नाम याद रखो, ट्रिपल ए लैंडस्केपिंग। ए जड़ी बूटियां तो छुटकारा पाउण विच भी मदद करदे हन। अज ही इन्हां नू कॉल करो अते पुराना खराब होया घर हटा के नवा घर लगवाओ। 100% ग्रीन ग्रास, ए टॉप सॉइल राही एरिए नू ग्रेड अते लेवल भी करदे हन। बेस्ट क्वालिटी फॉर द लोएस्ट प्राइस। अज ही कॉल करो 6477481213 6477481213 ट्रिपल ए लैंडस्केपिंग।
तीन साल बाद ऑटो इंश्योरेंस की किस्त वाकई सस्ती हो जाती है।
असी हरप्रीत पमरा नू कॉल मिलानी है। ऑटो होम कमर्शियल इंश्योरेंस दी डील सस्ते रेटा दे हो जानी है। हर तरह दी ऑटो होम कमर्शियल इंश्योरेंस दिया बेस्ट डील्स लेन ली।
15 साल दे तजुर्बे वाले हरप्रीत पमरा तो करवाओ स्मॉल ऑफिस, स्टूडेंट रेंटल प्रॉपर्टी, रेस्टोरेंट, कैफे, सैलून, लाइफ, विजिटर अते सुपर वीजा इंश्योरेंस, ओ भी वाजिब कीमतों पर।
हरप्रीत पमरा नू कॉल मिलाओ
4416-795-9935
दी दुनिया दा भरोसे ते विश्वास वाला नाम ESR ग्रुप लिमिटेड। ESR ग्रुप लिमिटेड कंस्ट्रक्शन और रेनोवेशन दिया बेस्ट सर्विसेज प्रोवाइड कर देने पूरे GTA विच।
करवाओ साइड एंट्रेंस, ड्राइवे कंक्रीट, बेसमेंट, कस्टम बाथ, किचन वर्क, कमर्शियल यूनिट। फ्री एस्टीमेट ले विजिट करो 6475401300
6475461300
तुसी फाइनेंस दी पाल विच हो, नमा यूज्ड ट्रक लेना या गल की, पावे ट्रेलर होवे, न्यू जा ओल्ड इक्विपमेंट, कंस्ट्रक्शन लोन, प्राइवेट फंड्स चाहिदे, गौरव कुमार ना आही चेते आंदा। एवे थोड़ा सारे गौरव कुमार नु मान दे, गाहे बगाए जे किते भी खड़ गए काम जरूर बनू। गौरव कुमार बैड क्रेडिट हैगा या 2 घंटिया विच अप्रूवल लवो। आहो जी गौरव कुमार, फोन ही ता लाना या 6474097409-7501 गौरव कुमार, फंडिंग मेड क्विक।
यार करो एक लोकेशन फिर कदे दूजी लोकेशन, हर पासे ध्यान रखना पैंदा।
घर दफ्तर दी चिंता मकाओ, टैक्स स्पिरिट तो HD सिक्योरिटी कैमरा ते वीडियो डोरबेल इंस्टॉल करवाओ वाजिब कीमतां ते।
तुसी इना तो नेटवर्किंग ते होम थिएटर भी इंस्टॉल करवा सकदे हो।
बेस्ट कंसल्टेशन, इंस्टॉलेशन ते आफ्टर सेल सर्विसेज ले याद रखो एक ही नाम, टैक्स स्पिरिट। कॉल करो 905-621-4100 यानी 905-621-4100
यूनिट 7-8770 द गो रोड ब्रैम्पटन। विजिट www.techspirit.ca।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਉਹ ਸੋਹਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ ਸੀਮਾ ਬਿਆਨਾ।
ਕਾਲ 905-452-0000।
HK ਟਾਇਰ ਸੈਂਟਰ ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2446 ਜਾਂ ਫਿਰ ਲੰਡਨ 647-4182130 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ।
ਬਈ ਪ੍ਰਾਪਰਟੀ ਹੁੰਦੀ ਹੈ ਪ੍ਰੋਫਿਟ ਨਾਲ, ਉਹ ਜੀ ਪ੍ਰਾਪਰਟੀ ਪ੍ਰੋਫਿਟ ਦਵਾਵੇ ਹਰ ਹਾਲ। ਜਗਦੀਸ਼ ਗਰੇਵਾਲ,
ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗੇ ਪ੍ਰੋਫਿਟ ਲੈਣ ਲਈ ਸੰਪਰਕ ਕਰੋ ਕਾਬਿਲ ਤੇ ਇਮਾਨਦਾਰ ਸੈਂਚੁਰੀ 21 ਪ੍ਰੈਜ਼ੀਡੈਂਟ ਰਿਐਲਿਟੀ ਇੰਕ ਦੇ ਜਗਦੀਸ਼ ਗਰੇਵਾਲ ਨੂੰ 416-970-5005 416-970-5005। ਜਗਦੀਸ਼ ਗਰੇਵਾਲ, ਤੁਹਾਡੀ ਪ੍ਰਾਪਰਟੀ ਦੀ ਬੈਸਟ ਡੀਲਸ ਦਾ ਜਿਹੜਾ ਰੱਖੇ ਖਿਆਲ।
ਓ ਯਾਰ, ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ,
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
416-994-7272।
WTOR 770 ਤੋਂ ਪ੍ਰੋਗਰਾਮ ਖਬਰ ਸਾਨਾ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਨਿੱਘਾ ਸਵਾਗਤ। ਮੈਂ ਜਗਦੀਸ਼ ਸਿੰਘ ਗਰੇਵਾਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। 8:11 ਦਾ ਸਮਾਂ ਹੋ ਗਿਆ। ਦਿਨ ਅੱਜ ਮੰਗਲਵਾਰ ਹੈ, ਅਗਸਤ ਮਹੀਨੇ ਦੀ 24 ਤਰੀਕ ਹੈ, ਹੋ ਚੁੱਕੀ ਹੈ। ਗ੍ਰੇਟਰ ਟੋਰਾਂਟੋ ਦੇ ਏਰੀਏ 'ਚ ਤਾਪਮਾਨ ਇਸ ਸਮੇਂ 21 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ। ਅੱਗੇ ਚੱਲ ਕੇ ਇਹ ਤਾਪਮਾਨ 33-34 ਡਿਗਰੀ ਸੈਲਸੀਅਸ ਤੱਕ ਚਲਿਆ ਜਾਵੇਗਾ। ਲੋ ਹੈਲਥ ਰਿਸਕ ਦੀ ਅੱਜ ਵਾਰਨਿੰਗ ਇਸ ਸਮੇਂ ਦਿੱਤੀ ਗਈ ਹੈ, ਲੇਕਿਨ ਸ਼ਾਮ ਨੂੰ ਬਾਅਦ ਦੁਪਹਿਰ ਥੋੜ੍ਹਾ ਜਿਹਾ ਤਾਪਮਾਨ ਵਧਣ ਕਾਰਨ ਹੈਲਥ ਰਿਸਕ ਦੀ ਵਾਰਨਿੰਗ ਥੋੜ੍ਹੀ ਜਿਹੀ ਨਾਲ ਹੀ ਵੱਧ ਜਾਵੇਗੀ। ਹਵਾ ਅੱਜ ਕੱਲ੍ਹ ਅੱਜ ਕੋਈ ਬਹੁਤ ਘੱਟ ਵਗ ਰਹੀ ਹੈ, 3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ, ਔਰ ਜਿਹਦੇ ਕਰਕੇ ਹੋਰ ਹਿਊਮਸ ਅਤੇ ਹਿਊਮਿਡਿਟੀ ਹੈ ਜਿਹੜੀ ਉਹ ਹੋਵੇਗੀ। ਹਿਊਮਿਡਿਟੀ ਹੈ 82% ਹੈ, ਔਰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਚਾਂਸ ਆਫ ਰੇਨ ਆਰ 10%। ਅਤੇ ਜਿੱਥੇ ਅੱਜ ਸਾਰਾ ਦਿਨ ਅਸਮਾਨ ਲਗਭਗ ਸਾਫ਼ ਰਹੇਗਾ ਔਰ ਸੂਰਜ ਚਮਕਦਾ ਰਹੇਗਾ, ਕੜਾਕੇ ਦੀ ਧੁੱਪ ਲੱਗੇਗੀ, ਹਿਊਮਿਡਿਟੀ ਹੋਵੇਗੀ, ਹੁਮਸ ਹੋਵੇਗਾ। ਕੱਲ੍ਹ ਨੂੰ ਦੱਸਿਆ ਜਾ ਰਿਹਾ, ਕੱਲ੍ਹ ਨੂੰ, ਪਰਸੋਂ ਨੂੰ, ਚੌਥੇ ਨੂੰ ਆਉਣ ਵਾਲੇ 3-4 ਦਿਨ ਕਿ ਸ਼ਾਇਦ ਮੀਂਹ ਪੈ ਜਾਵੇ, ਔਰ ਕਿਤੇ ਕਿਤੇ ਤਾਂ ਮੀਂਹ ਇਕਦਮ ਐਂ ਪੈ ਜਾਂਦਾ ਕਿ ਬੱਦਲ ਪਾਟ ਗਿਆ ਹੋਵੇ ਅਤੇ ਇੰਨਾ ਮੀਂਹ ਵਰ ਗਿਆ, ਪਰ ਉਸ ਤੋਂ 2 ਕਿਲੋਮੀਟਰ ਅੱਗੇ ਜਾ ਕੇ ਐਂ ਲੱਗਦਾ ਹੁੰਦਾ ਕਿ ਮੀਂਹ ਪਿਆ ਹੀ ਨਹੀਂ ਗਾ। ਸੋ ਕੁਦਰਤੀ ਖੇਡ ਹੈ। ਸੋ ਅੱਜ ਸਾਰਾ ਦਿਨ ਜਿਹੜੀ ਧੁੱਪ ਰਹੇਗੀ, ਕੱਲ੍ਹ ਨੂੰ ਪਰਸੋਂ ਚੌਥੇ ਨੂੰ ਲੱਗਦਾ ਹੈ ਕਿ ਕੁਛ ਬਾਰਿਸ਼ ਆ ਜਿਹੜੀ ਜ਼ਰੂਰ ਹੋਵੇਗੀ। ਪ੍ਰੋਗਰਾਮ ਖਬਰਸਾਰ ਨੂੰ ਸਾਡੇ ਨੂੰ ਹੋਮ ਲਾਈਫ ਯੂਨੀਵਰਸਿਟੀ ਵੱਲੋਂ ਪ੍ਰਾਊਡਲੀ ਸਪੋਂਸਰ ਕੀਤਾ ਜਾਂਦਾ ਹੈ। ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ 905-913-8500 ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ। ਪ੍ਰਾਊਡਲੀ ਸਪੋਂਸਰ ਕਰਦੇ ਨੇ ਹੋਮ ਲਾਈਫ ਯੂਨੀਵਰਸਿਟੀ ਤੋਂ ਅਜੀਤ ਕਰਚਾ, ਬਲਜੀਤ ਕਰਚਾ ਅਤੇ ਇਹਨਾਂ ਦੀ ਪੂਰੀ ਟੀਮ ਸਾਡੇ ਇਸ ਪ੍ਰੋਗਰਾਮ ਨੂੰ। ਔਰ ਇਸ ਦੇ ਨਾਲ ਨਾਲ ਦੁਬਈ ਜੂਲਰਸ ਦਾ ਨੰਬਰ 416-465-1200 ਨੌਰਥ ਪਾਰਕ ਯੂਨਿਟ ਨੰਬਰ 19 'ਚ ਸਥਿਤ ਹੈ ਦੁਬਈ ਜੂਲਰਸ। ਔਰ ਵਧੀਆ ਜੁਐਲਰੀ ਖਰੀਦਣੀ ਚਾਹੁੰਦੇ ਹੋ ਤਾਂ ਤੁਸੀਂ ਦੁਬਈ ਜੂਲਰਸ 'ਤੇ ਪਹੁੰਚਣਾ ਹੈ, 416-465-1200 ਦੇ ਉੱਤੇ। ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ ਦਾ ਨੰਬਰ ਹੈ 416-994-7272 ਅਤੇ ਗੁਰਸ਼ਰਨ ਬਾਬੀ ਸਿੱਧੂ ਜੀ ਦਾ ਨੰਬਰ ਹੈ 647-539-3020 647-539-3020 ਗੁਰਸ਼ਰਨ ਬਾਬੀ ਸਿੱਧੂ ਜੀ ਦਾ ਨੰਬਰ ਹੈ। ਗੁੱਡ ਮਾਰਨਿੰਗ ਦਾ ਮੈਸੇਜ ਜੋ ਸਾਨੂੰ ਹੋਮ ਲਾਈਫ ਯੂਨੀਵਰਸਿਟੀ ਤੋਂ ਅਜੀਤ ਕਰਚਾ ਜੀ ਵੱਲੋਂ ਭੇਜਿਆ ਜਾਂਦਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ। ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਲੈ ਕੇ ਆਪਾਂ ਜੁੜਾਂਗੇ ਪੰਜਾਬ ਦੇ ਨਾਲ, ਪੰਜਾਬ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅੱਜ ਦੇ ਗੁੱਡ ਮਾਰਨਿੰਗ ਮੈਸੇਜ ਦੇ ਵਿੱਚ ਅਜੀਤ ਕਰਚਾ ਜੀ ਨੇ ਲਿਖ ਕੇ ਭੇਜਿਆ ਕਿ ਬੰਦ ਕੋਠਰੀ ਦੇ ਵਿੱਚ ਕਿਤਾਬਾਂ ਨੇ ਆਤਮ ਹੱਤਿਆ ਕਰ ਲਈ ਅਤੇ ਸੁਸਾਈਡ ਨੋਟ ਦੇ ਉੱਤੇ ਆਰੋਪੀ ਦਾ ਨਾਮ ਲਿਖਿਆ ਸੀ ਮੋਬਾਈਲ। ਸੋ ਜਦ ਦਾ ਮੋਬਾਈਲ ਆਇਆ ਲੋਕਾਂ ਨੇ ਕਿਤਾਬਾਂ ਜਿਹੜੀਆਂ ਉਹ ਪੜ੍ਹਨੀਆਂ ਛੱਡ ਦਿੱਤੀਆਂ ਨੇ ਬਹੁਤਿਆਂ ਨੇ, ਔਰ ਜ਼ਿਆਦਾਤਰ ਜੇ ਲਿਖਣਾ ਵੀ ਹੈ ਕਾਪੀ ਪੈੱਨ ਆ ਜਿਹੜਾ ਉਹ ਵੀ ਛੱਡ ਕੇ ਜਾਂ ਵਟਸਐਪ ਦੇ ਉੱਤੇ ਜਾਂ ਫਿਰ ਫੇਸਬੁੱਕ ਦੇ ਉੱਤੇ ਇਹਨਾਂ ਥਾਵਾਂ ਦੇ ਉੱਤੇ ਆਪਣੇ ਨੋਟ ਨੇ ਜਿਹੜੇ ਉਹ ਲਿਖੇ ਜਾ ਰਹੇ ਨੇ ਔਰ ਨੋਟ ਆ ਜਿਹੜੇ ਉਹ ਬਣਾਏ ਜਾ ਰਹੇ ਨੇ। ਵੈਸੇ ਵੀ ਅੱਜ ਕੱਲ੍ਹ ਕਿਤਾਬਾਂ ਪੜ੍ਹਨ ਦਾ ਸ਼ੌਂਕ ਲਗਭਗ ਕਾਫੀ ਘੱਟ ਗਿਆ, ਖਤਮ ਹੀ ਹੋ ਗਿਆ, ਔਰ ਕੋਈ ਕੋਈ ਸੱਜਣ ਐਸਾ ਟੱਕਰਦਾ ਜਿਹੜਾ ਕਦੇ ਕੋਈ ਕਿਤਾਬ ਦੀ ਗੱਲ ਕਰਦਾ ਹੈ, ਜਿਹਨੇ ਕੋਈ ਗੱਲ ਕੀਤੀ ਹੋਵੇ ਯਾਰ ਮੈਂ ਆਹ ਕਿਤਾਬ ਪੜ੍ਹੀ ਸੀਗੀ ਕਿ ਇਹ ਕਿਤਾਬ ਬਹੁਤ ਵਧੀਆ ਹੈ। ਕਿਤਾਬਾਂ ਦੀਆਂ ਗੱਲਾਂ ਖਤਮ ਹੋ ਚੁੱਕੀਆਂ ਨੇ ਲਗਭਗ, ਔਰ ਤੁਸੀਂ ਜਿਹੜੇ ਸਰੋਤੇ ਨੇ, ਜੇ ਮੈਂ ਅੱਜ ਮੈਂ ਹੁਣ ਕਾਲ ਦੇਵਾਂ ਕਿ ਕੋਈ ਵੀ ਮੇਰਾ ਇੱਦਾਂ ਦਾ ਸਰੋਤਾ ਹੋਵੇ ਜਿਹਨੇ ਲੇਟਲੀ ਕੋਈ ਚੰਗੀ ਕਿਤਾਬ ਪੜ੍ਹੀ ਹੋਵੇ ਤਾਂ ਉਹ ਕਿਤਾਬ ਦਾ ਨਾਂ ਦੱਸੇ ਅਤੇ ਰਿਕਮੈਂਡ ਕਰੇ। ਹਾਰਡਲੀ ਇੱਕ ਦੋ ਪਰਸਨ ਹੋਣਗੇ ਜਿਹੜੇ ਗੱਲ ਕਰਨਗੇ ਉਸ ਤੋਂ ਬਿਨਾਂ ਕਿਸੇ ਨੇ। ਮੇਰਾ ਖਿਆਲ ਹੈ ਜੇ ਇੱਕ ਮਹੀਨੇ ਦੇ ਉੱਤੇ ਪਿਛਲੇ 'ਤੇ ਨਜ਼ਰ ਮਾਰੀ ਹੋਵੇ ਕੋਈ ਕਿਤਾਬ ਲਿਟਰੇਚਰ ਦੀ ਜਾਂ ਫਿਰ ਕੋਈ ਇੱਦਾਂ ਦੀ ਖੋਲ੍ਹੀ ਵੀ ਨਹੀਂ ਹੋਣੀਗੀ, ਪੜ੍ਹਨੀ ਤਾਂ ਇੱਕ ਪਾਸੇ, ਜਾਂ ਕਿਤਾਬ ਚੱਕੀ ਵੀ ਨਹੀਂ ਹੋਣੀਗੀ ਕਿ ਮੈਂ ਕਿਤਾਬ ਚੱਕਾਂ, ਜਾਂ ਮੇਰੇ ਪਾਸੇ ਕਿਤਾਬ ਆ, ਜਾਂ ਇੱਛਾ ਵੀ ਨਹੀਂ ਆਈ ਹੋਣੀ ਮਨ ਦੇ ਵਿੱਚ ਕਿ ਮੈਂ ਕਿਤਾਬ ਕੋਈ ਪੜ੍ਹਾਂ, ਜਾਂ ਮੈਂ ਕਿਤਾਬ ਕਿਸੇ ਦੀ ਆ ਲਿਖੀ ਹੋਈ ਆ, ਜਾਂ ਫਿਰ ਆ ਕਿਤਾਬ ਹੈ। ਸੋ ਕਿਤਾਬ ਜਿਹੜੀ ਹੈ ਉਹ ਸਾਡੀ ਜ਼ਿੰਦਗੀ 'ਚੋਂ ਖਤਮ ਹੁੰਦੀ ਜਾ ਰਹੀ ਹੈ, ਜਿਹੜਾ ਕਿ ਮੰਨਿਆ ਜਾਂਦਾ ਕਿ ਬਹੁਤ ਸਾਰਾ ਗਿਆਨ ਇਹਨਾਂ ਕਿਤਾਬਾਂ ਦੇ ਵਿੱਚ ਬੰਦਾ ਹੈ। ਉਹ ਸਾਡਾ ਵਟਸਐਪ, ਟਿਕਟੋਕ ਅਤੇ ਆ ਜਿਹੜੇ ਜੋ ਵੀ ਸੋਸ਼ਲ ਮੀਡੀਆ ਦੇ ਉੱਤੇ ਐਪ ਹੈ ਉਹਨਾਂ ਨੇ ਖਾ ਲਿਆ। ਔਰ ਇਸ ਗੁੱਡ ਮਾਰਨਿੰਗ ਦੇ ਮੈਸੇਜ ਦੇ ਨਾਲ ਹੀ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ ਅਤੇ ਗੁੱਡ ਮਾਰਨਿੰਗ ਟੂ ਐਵਰੀ ਵਨ ਆਊਟ ਦੇਅਰ। ਔਰ ਇਸ ਦੇ ਨਾਲ ਨਾਲ ਹੋਮਲੈਸ ਯੂਨੀਵਰਸਿਟੀ ਦੇ ਸਾਰੇ ਐਸੋਸੀਏਟਸ ਬ੍ਰੋਕਰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ ਅਤੇ ਗੁੱਡ ਮਾਰਨਿੰਗ ਟੂ ਐਵਰੀ ਵਨ ਆਊਟ ਦੇਅਰ। ਜੁੜਿਓ ਪ੍ਰੋਗਰਾਮ ਖਬਰਸਾਰ, ਖਬਰਸਾਰ ਪ੍ਰੋਗਰਾਮ ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ। ਅੱਜ ਸੁਬਹਾ ਮੇਰੀ ਪੋਕਟ ਡਾਇਲ ਹੋ ਗਈ ਸਤਿੰਦਰਪਾਲ ਸਿੱਧਮਾ ਜੀ ਨੂੰ, ਔਰ ਸਤਿੰਦਰਪਾਲ ਸਿੱਧਮਾ ਜੀ ਨੇ ਬਾਅਦ 'ਚ ਮੈਨੂੰ ਟੈਕਸਟ ਮਿਸ ਕੀਤਾ ਕਿ ਭਰਾ ਜੀ ਸਵੇਰੇ ਸਵੇਰੇ ਤੁਹਾਡੀ ਕਾਲ ਮਿਸ ਹੋ ਗਈ, ਅਤੇ ਮੈਂ ਕਿਹਾ ਸੋਰੀ ਭਾਅ ਜੀ, ਵਾਜ਼ ਅ ਪੋਕਟ ਡਾਇਲ। ਅਤੇ ਉਹਨਾਂ ਨੇ ਮੈਸੇਜ ਵਾਪਸ ਕੀਤਾ, ਕਿੰਨਾ ਚੰਗਾ ਹੁੰਦਾ ਕਿ ਬਸ ਇੰਨਾ ਹੀ ਕਹਿ ਦਿੰਦੇ ਕਿ ਯਾਦ ਕੀਤਾ ਸੀ ਭਰਾ ਨੂੰ। ਸੁਖੀ ਤੁਸੀਂ, ਤੁਹਾਡੇ ਨਾਲ ਵੀ ਇੱਦਾਂ ਹੁੰਦੀ ਹੈ ਕਿ ਬੰਦਾ ਤੁਸੀਂ ਕਿਤੇ ਫੋਨ ਕਰਦੇ ਹੋ ਕਿਸੇ ਨੂੰ ਅਤੇ ਫੋਨ ਤੁਹਾਡਾ ਮਿਲਦਾ ਅਤੇ ਤੁਸੀਂ ਕਹਿ ਦਿੰਦੇ ਹੋ ਸੋਰੀ ਪੋਕਟ ਡਾਇਲ, ਅਤੇ ਬੰਦੇ ਦਾ ਦਿਲ ਦੁਖਦਾ। ਸੋ ਸਤਿੰਦਰਪਾਲ ਜੀ ਸੋਰੀ, ਸੁਬਹਾ ਸੁਬਹਾ ਪੋਕਟ ਡਾਇਲ ਹੋਈ ਅਤੇ ਨਾਲ ਦੀ ਨਾਲ ਬਹਾਨੇ ਨਾਲ ਤੁਹਾਨੂੰ ਯਾਦ ਕਰ ਲਿਆ। ਇੱਕ ਛੋਟੀ ਜਿਹੀ ਕਮਰਸ਼ੀਅਲ ਲੈਣਾ, ਉਸ ਤੋਂ ਬਾਅਦ ਵਾਪਸ ਆਉਣਾ ਪੰਜਾਬ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੁੰਦੇ ਨੇ ਤਜਿੰਦਰ ਫਤਿਹਪੁਰ। ਲੇਕਿਨ ਅੱਜ ਅਸੀਂ ਦਿੱਲੀ ਤੋਂ ਥੋੜ੍ਹੀ ਜਿਹੀ ਕਵਰੇਜ ਕਰਾਂਗੇ ਔਰ ਕੁਝ ਗੱਲਾਂ ਕਰਾਂਗੇ।
ਪੈਸਾ ਜਿਹੜਾ ਪੱਲੇ ਤੇ ਪ੍ਰੋਪਰਟੀ ਹੋ ਜਿਹੜੀ ਪ੍ਰੋਫਿਟ ਨਾਲ ਕਰਾਵੇ ਬੱਲੇ ਬੱਲੇ।
ਹਰਬੀਰ ਗਿੱਲ ਹੋਮ ਲਾਈਫ ਮਿਰੇਕਲ ਨਾਲ ਕੰਮ ਕਰਦੇ ਨੇ ਤੇ ਰੀਅਲ ਅਸਟੇਟ ਦੀਆਂ ਵਧੀਆ ਤੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਚਾਹੁੰਦੇ ਹੋ
ਤਾਂ ਅੱਜ ਹੀ ਹਰਬੀਰ ਗਿੱਲ ਜੀ ਨੂੰ ਕਾਲ ਕਰੋ
6475461300।
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ
ਸਟੂਡੈਂਟ ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ
CWC ਇਮੀਗ੍ਰੇਸ਼ਨ
9056704444
6704444 CWC ਇਮੀਗ੍ਰੇਸ਼ਨ ਆਪਕੋ ਆਪਕੇ ਅਪਨੋ ਸੇ ਮਿਲਾਏ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ
ਜਿਹੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਔਰ ਸਾਡੇ ਨਾਲ ਸਵਾ 8 ਵਜੇ ਤਜਿੰਦਰ ਫਤਿਹਪੁਰ ਪੰਜਾਬ ਤੋਂ ਜੁੜਦੇ ਨੇ, ਲੇਕਿਨ ਅੱਜ ਉਹ ਛੁੱਟੀ ਦੇ ਉੱਤੇ ਨੇ ਅਤੇ ਉਹਨਾਂ ਦੀ ਥਾਂ ਦੇ ਉੱਤੇ ਮੈਂ ਦ ਅਨਮਿਊਟ ਟੀਮ ਦੇ ਮੈਂਬਰ ਰਣਦੀਪ ਸਿੰਘ ਹੋਣਾਂ ਨਾਲ ਗੱਲਬਾਤ ਕਰਾਂਗਾ, ਜਿਹੜੇ ਕਿ ਇਸ ਸਮੇਂ ਦਿੱਲੀ ਪਹੁੰਚੇ ਹੋਏ ਨੇ, ਦਿੱਲੀ 2 ਕੰਮਾਂ ਦੇ ਲਈ ਪਹੁੰਚੇ ਹੋਏ ਨੇ। ਇੱਕ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉਹਦੀਆਂ ਵੋਟਾਂ ਪੈ ਚੁੱਕੀਆਂ ਨੇ ਅਤੇ ਉਹਦੇ ਰਿਜ਼ਲਟ ਆਉਣੇ ਅਤੇ ਉਹਦੇ ਬਾਰੇ ਅਪਡੇਟ ਗੱਲਬਾਤ ਕਰਾਂਗਾ। ਅਤੇ ਦੂਸਰਾ ਜਿਹੜੀ ਸਾਡੀ ਗੱਲਬਾਤ ਹੋਵੇਗੀ ਉਹ ਹੋਵੇਗੀ ਜੋ ਅਸੀਂ ਕੱਲ ਗੱਲ ਕੀਤੀ ਸੀ ਕਿ ਕਾਬੁਲ ਤੋਂ ਜੋ ਲੋਕ ਛੱਡ ਕੇ ਅਫਗਾਨਿਸਤਾਨ ਨੂੰ ਜੋ ਛੱਡ ਕੇ ਲੋਕ ਇਸ ਸਮੇਂ ਭਾਰਤ ਪਹੁੰਚ ਰਹੇ ਨੇ ਤੇ ਉਹਨਾਂ ਦੇ ਨਾਲ ਕੋਈ ਮੁਲਾਕਾਤ ਜਾਂ ਗੱਲਬਾਤ, ਇਹ ਵੀ ਸਾਰਾ ਕੁਛ ਅਸੀਂ ਅਪਡੇਟ ਕਰਾਂਗੇ। ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਨੰਬਰ ਸਾਡਾ ਹੈ 416-620-1778 ਦੇ ਉੱਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਰਣਦੀਪ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜੀ, ਬਹੁਤ ਬਹੁਤ
ਸਤਿ ਸ੍ਰੀ ਅਕਾਲ ਜੀ। ਔਰ ਤੁਸੀਂ ਇਸ ਸਮੇਂ ਦਿੱਲੀ ਦੇ ਵਿੱਚ ਹੋ, ਔਰ ਦਿੱਲੀ ਦੇ ਵਿੱਚ ਇਸ ਸਮੇਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਦੀਆਂ ਇੱਥੇ ਦਿੱਲੀ ਦੀਆਂ ਚੋਣਾਂ ਹੋਈਆਂ ਨੇ, ਉਹਦੇ ਰਿਜ਼ਲਟ ਕੱਲ੍ਹ ਤੱਕ ਆ ਜਾਣੇ ਨੇ, ਇਹਦਾ ਡਿਟੇਲ ਥੋੜ੍ਹੀ ਜਿਹੀ ਗੱਲਬਾਤ ਸਾਡੇ ਨਾਲ ਸਾਂਝੀ ਕਰੋ ਕਿ ਕੀ ਮਾਹੌਲ ਹੈ ਇੱਥੇ ਅਤੇ ਕੀ ਤਬਦੀਲੀ ਆਉਣ ਦੀ ਉਮੀਦ ਹੈ ਇੱਥੇ।
ਜੀ ਸਰ, ਜੇਕਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਗੱਲ ਕਰੀਏ ਤਾਂ ਚੋਣਾਂ ਹੋਈਆਂ ਨੇ, 22 ਅਗਸਤ ਨੂੰ ਚੋਣਾਂ ਹੋ ਕੇ ਹਟੀਆਂ ਨੇ, ਜਿਸ ਦੇ ਵਿੱਚ ਕੁੱਲ 7 ਪਾਰਟੀਆਂ ਸਨ। ਸਭ ਤੋਂ ਪਹਿਲਾਂ ਮੈਂ 7 ਪਾਰਟੀਆਂ ਦਾ ਜ਼ਰੂਰ ਦੱਸਣਾ ਚਾਹਾਂਗਾ ਕਿ ਕਿਹੜੀਆਂ ਕਿਹੜੀਆਂ ਪਾਰਟੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲਿਆ ਸੀ। ਉਸ ਤੋਂ ਬਾਅਦ ਅਸੀਂ ਇਹ ਵੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਕਿਸ ਦੀ ਸੰਭਾਵਨਾ ਹੈ ਤੇ ਨਾਲ ਨਾਲ ਸੰਗਤ ਦੇ ਵਿੱਚ ਇਸ ਵਾਰ ਕਿਹੋ ਜਿਹਾ ਪ੍ਰਭਾਵ ਰਿਹਾ ਇਹਨਾਂ ਚੋਣਾਂ ਨੂੰ ਲੈ ਕੇ।
ਜੀ,
ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ 7 ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਪੰਥਕ ਸੇਵਾ ਦਲ ਹੈ, ਜਿਸ ਦਾ ਚੋਣ ਨਿਸ਼ਾਨ ਟਰੈਕਟਰ ਚਲਾਉਣ ਦਾ ਕਿਸਾਨ ਸੀਗਾ। ਦੂਜੀ ਪਾਰਟੀ ਸੀ ਆਮ ਅਕਾਲੀ ਦਲ, ਜਿਸਦਾ ਚੋਣ ਨਿਸ਼ਾਨ ਸੀ ਬਲੈਕ ਬੋਰਡ। ਫਿਰ ਜਾਗੋ ਪਾਰਟੀ ਸੀ ਜਿਸਦਾ ਚੋਣ ਨਿਸ਼ਾਨ ਸੀ ਕਿਤਾਬ। ਇਹ ਜਾਗੋ ਪਾਰਟੀ ਮਨਜੀਤ ਸਿੰਘ ਜੀਕੇ ਹੋਰਾਂ ਦੀ ਪਾਰਟੀ ਹੈ। ਮਨਜੀਤ ਸਿੰਘ ਜੀਕੇ ਹੋਰੀ ਪ੍ਰਧਾਨ ਨੇ ਇਸ ਪਾਰਟੀ ਦੇ, ਜੋ ਕਿ ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਨੇ। ਉਸ ਤੋਂ ਇਲਾਵਾ ਪੰਥਕ ਅਕਾਲੀ ਲਹਿਰ ਹੈ, ਚੋਣ ਨਿਸ਼ਾਨ ਮੋਮਬੱਤੀ ਹੈ। ਪੰਥਕ ਅਕਾਲੀ ਲਹਿਰ ਸਾਬਕਾ ਜਥੇਦਾਰ ਰਣਜੀਤ ਸਿੰਘ ਹੋਰਾਂ ਦੀ ਪਾਰਟੀ ਹੈ। ਸਿੱਖ ਸਦਭਾਵਨਾ ਦਲ ਹੈ, ਚੋਣ ਨਿਸ਼ਾਨ ਟੇਬਲ ਲੈਂਪ ਹੈ। ਬਲਦੇਵ ਸਿੰਘ ਵਡਾਲਾ ਇਸ ਦੇ ਮੁੱਖ ਸੇਵਾਦਾਰ ਨੇ। ਸ਼੍ਰੋਮਣੀ ਅਕਾਲੀ ਦਲ ਸਰਨਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਸਿਰਸਾ ਹੈ। ਆਪਾਂ ਇਉਂ ਕਹਿ ਸਕਦੇ ਹਾਂ ਕਿ ਇਹ 7 ਪਾਰਟੀਆਂ ਮੈਦਾਨ ਦੇ ਵਿੱਚ ਇਸ ਵਾਰ ਨਿਤਰੀਆਂ ਸਨ ਤੇ ਇਸ ਗੱਲ ਨੂੰ ਲੈ ਕੇ ਨਿਤਰੀਆਂ ਸਨ ਕਿ ਇਸ ਵਾਰ ਕਿਹੜੀ ਪਾਰਟੀ ਆਪਣਾ ਪ੍ਰਧਾਨ ਬਣਾਏਗੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ। ਪਿਛਲੇ ਲੰਮੇ ਸਮੇਂ ਤੋਂ ਚੋਣਾਂ ਨਹੀਂ ਹੋਈਆਂ ਸਨ, ਹੁਣ 22 ਅਗਸਤ ਨੂੰ ਇਹ ਚੋਣਾਂ ਹੋਈਆਂ ਨੇ। ਇਸ ਤੋਂ ਪਹਿਲਾਂ ਇਹ ਜਿਹੜੀਆਂ ਇਲੈਕਸ਼ਨ ਸਨ ਇਹ 25 ਅਪ੍ਰੈਲ ਨੂੰ ਹੋਣੀਆਂ ਸਨ, ਪਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਹੋਇਆਂ ਪੋਸਟਪੋਨ ਕਰ ਦਿੱਤੀਆਂ ਗਈਆਂ ਸਨ। 28 ਅਪ੍ਰੈਲ ਨੂੰ ਨਤੀਜੇ ਆਉਣੇ ਸਨ ਪਹਿਲਾਂ, ਪਰ ਹੁਣ 22 ਅਗਸਤ ਨੂੰ ਹੋਈਆਂ ਨੇ ਤੇ 25 ਅਗਸਤ ਜਾਣੀ ਕਿ ਕੱਲ ਨੂੰ ਇਸ ਦੇ ਰਿਜ਼ਲਟ ਆਉਣੇ ਨੇ। ਇਸ ਵਾਰ ਜੇਕਰ ਮੁੱਦਿਆਂ ਦੀ ਗੱਲ ਕਰੀਏ ਤਾਂ ਮੁੱਦੇ ਜਿਹੜੇ ਨੇ ਉਹ 2-3 ਅਹਿਮ ਮੁੱਦੇ ਸਨ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਮੁੱਦਾ ਸੀ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਹੀ ਢੰਗ ਦੇ ਨਾਲ ਨਹੀਂ ਹੋ ਰਹੀ ਕਿ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਗੋਲਕ ਹੈ ਉਸ ਦੀ ਦੁਰਵਰਤੋਂ ਕੀਤੀ ਗਈ ਹੈ ਮੌਜੂਦਾ ਪ੍ਰਧਾਨ ਦੇ ਵੱਲੋਂ, ਖਾਸ ਕਰਕੇ ਮਨਜਿੰਦਰ ਸਿੰਘ ਸਿਰਸਾ ਜੋ ਕਿ ਮੌਜੂਦਾ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ। ਉਹ ਭਾਵੇਂ ਕਿ ਕਿਸਾਨੀ ਧਰਨਿਆਂ ਦੇ ਦੌਰਾਨ ਕਾਫੀ ਚਰਚਾ ਦੇ ਵਿੱਚ ਰਹੇ, ਕੋਰੋਨਾ ਮਹਾਮਾਰੀ ਦੇ ਦੌਰਾਨ ਕਾਫੀ ਸੇਵਾਵਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹੇ ਕਿ ਉਹਨਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਸੇਵਾ ਕੀਤੀ ਹੈ, ਜਾਂ ਬਹੁਤ ਸਾਰੇ ਨੌਜਵਾਨਾਂ ਨੂੰ ਜਿਨ੍ਹਾਂ ਦੇ ਉੱਪਰ ਕੇਸ ਦਰਜ ਹੋਏ ਸਨ ਉਹਨਾਂ ਦੀਆਂ ਜ਼ਮਾਨਤਾਂ ਕਰਵਾਈਆਂ, ਜ਼ਮਾਨਤਾਂ ਤੇ ਰਿਹਾਅ ਕਰਾਇਆ। ਭਾਵੇਂ ਕਿ ਸੋਸ਼ਲ ਮੀਡੀਆ ਦੇ ਉੱਪਰ ਉਹ ਕਾਫੀ ਚਰਚਾ ਦੇ ਵਿੱਚ ਰਹੇ, ਕਾਫੀ ਉਹਨਾਂ ਦਾ ਪ੍ਰਭਾਵ ਵੀ ਰਿਹਾ, ਪਰ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਵੱਡੇ ਕਿ ਉਹਨਾਂ ਨੇ ਗੋਲਕ ਦੀ ਦੁਰਵਰਤੋਂ ਕੀਤੀ ਹੈ। ਹਾਲਾਂਕਿ ਜਦੋਂ ਵੀ ਇਲੈਕਸ਼ਨਸ ਹੁੰਦੀਆਂ ਨੇ ਤਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਸਿਆਸੀ ਤੜੇ ਇੱਕ ਦੂਜੇ ਦੇ ਉੱਪਰ ਦੂਸ਼ਣਬਾਜ਼ੀ ਕਰਦੀਆਂ ਰਹਿੰਦੀਆਂ ਨੇ, ਪਰ ਇਸ ਵਾਰ ਸੰਗਤ ਦੇ ਵਿੱਚ ਬਹੁਤ ਬੁਰਾ ਪ੍ਰਭਾਵ ਰਿਹਾ, ਕਿਉਂਕਿ ਸੰਗਤ ਦਾ ਮੰਨਣਾ ਇਹ ਹੈ ਜਿਵੇਂ ਸਾਰੇ ਅਸੀਂ ਵੀ ਮੰਨਦੇ ਹਾਂ ਕਿ ਜੋ ਗੁਰੂ ਘਰ ਦੇ ਵਿੱਚ ਪੈਸਾ ਆਉਂਦਾ ਹੈ ਸੰਗਤ ਆਪਣੇ ਦਸਵੰਧ ਦੇ ਵਿੱਚੋਂ ਪੈਸਾ ਜਮ੍ਹਾਂ ਕਰਾਉਂਦੀ ਹੈ ਤੇ ਕਦੇ ਵੀ ਉਸ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਤੇ ਸਹੀ ਤੇ ਸਹੀ ਜਗ੍ਹਾ ਤੇ ਲੱਗਣਾ ਚਾਹੀਦਾ ਹਮੇਸ਼ਾ ਪੈਸਾ। ਪਰ ਇਸ ਵਾਰ ਇੱਕ ਦੂਜੇ ਦੇ ਉੱਪਰ ਦੂਸ਼ਣਬਾਜ਼ੀ ਹੋਈ, ਪਹਿਲਾਂ ਪਰਮਜੀਤ ਸਿੰਘ ਸਰਨਾ ਹੋਣੀ ਲੰਮਾ ਸਮਾਂ ਪ੍ਰਧਾਨ ਰਹੇ ਸਨ, ਉਹਨਾਂ ਤੋਂ ਬਾਅਦ ਮਨਜੀਤ ਸਿੰਘ ਜੀਕੇ ਪ੍ਰਧਾਨ ਰਹੇ, ਫਿਰ ਹੁਣ ਮਨਜਿੰਦਰ ਸਿੰਘ ਸਿਰਸਾ ਮੌਜੂਦਾ ਪ੍ਰਧਾਨ ਸਨ। ਸਾਰੀਆਂ ਪਾਰਟੀਆਂ ਇੱਕ ਦੂਜੇ ਦੇ ਉੱਪਰ ਲਗਾਤਾਰ ਦੂਸ਼ਣਬਾਜ਼ੀ ਕਰਦੀ ਰਹੀਆਂ, ਖਾਸ ਕਰਕੇ ਗੋਲਕ ਦੀ ਦੁਰਵਰਤੋਂ ਨੂੰ ਲੈ ਕੇ। ਜੇਕਰ ਗੱਲ ਕਰੀਏ ਤਾਂ ਸੰਗਤ ਦੇ ਵਿੱਚ ਵੀ ਜਦੋਂ ਅਸੀਂ ਵਿਚਰੇ, ਮੈਂ ਇੰਟਰਵਿਊਜ ਕੀਤੀਆਂ ਵੱਖ ਵੱਖ ਲੀਡਰਾਂ ਦੀਆਂ, ਉਹਨਾਂ ਤੱਕ ਸੰਗਤ ਦਾ ਸਵਾਲ ਵੀ ਰੱਖਿਆ, ਮੈਂ ਸਿੱਧੇ ਤੌਰ ਤੇ ਵੀ, ਚਾਹੇ ਉਹ ਜੀਕੇ ਸਨ ਚਾਹੇ ਉਹ ਪਰਮਜੀਤ ਸਿੰਘ ਸਰਨਾ ਹੋਰੀ ਸਨ, ਉਹਨਾਂ ਨੂੰ ਲੋਕਾਂ ਦੇ ਵਿੱਚ ਜਿਹੜਾ ਹੁਣ ਲੀਡਰਾਂ ਦਾ ਪ੍ਰਭਾਵ ਖਤਮ ਹੋ ਰਿਹਾ ਉਸ ਬਾਰੇ ਵੀ ਗੱਲ ਕੀਤੀ ਕਿ ਲੋਕ ਤਾਂ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਜਿਹੜਾ ਇਹ ਪੈਸਾ ਹੈ ਕਿਸੇ ਨੂੰ ਪੈਸਾ ਪਾਵਾਂ ਅਸੀਂ ਗੋਲਕ ਦੇ ਵਿੱਚ ਪਾਉਂਦੇ ਹਾਂ, ਜਦੋਂ ਉਹਨਾਂ ਨੂੰ ਸਵਾਲ ਕਰਦੇ ਸਾਂ ਕਿ ਕਿਹੜਾ ਪ੍ਰਧਾਨ ਚੁਣਿਆ ਜਾਣਾ ਚਾਹੀਦਾ ਹੁਣ ਕੌਣ ਆਉਣਾ ਚਾਹੀਦਾ, ਤੇ ਲੋਕਾਂ ਦਾ ਜਵਾਬ ਹੁੰਦਾ ਸੀ ਕਿ ਜਿਸ ਤੋਂ ਮਰਜ਼ੀ ਅੱਗੇ ਲਾਇਓ ਜੀ ਸਭ ਗੋਲਕ ਚੋਰੀ ਨੇ। ਮਤਲਬ ਇੰਨਾ ਪ੍ਰਭਾਵ ਲੋਕਾਂ ਦੇ ਵਿੱਚ ਸਾਡੇ ਜਿਹੜੇ ਲੀਡਰ ਨੇ ਉਹਨਾਂ ਦਾ ਹੇਠਾਂ ਨੂੰ ਆ ਰਿਹਾ। ਦੂਜੀ ਗੱਲ ਜਿਹੜੀ ਹੈ, ਪਹਿਲੀ ਗੱਲ ਸੀ ਗੋਲਖ ਚੋਰੀ ਦੀ ਗੱਲ ਕਿ ਗੋਲਖ ਦੀ ਦੁਰਵਰਤੋਂ ਹੋਈ ਹੈ। ਦੂਜੀ ਗੱਲ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਾਫੀ ਸਕੂਲ ਨੇ ਦਿੱਲੀ ਦੇ ਵਿੱਚ ਜਿੱਥੇ ਸਿੱਖ ਬੱਚਿਆਂ ਨੂੰ ਜਿਹੜਾ ਹੈ ਪੜ੍ਹਨ ਦੇ ਲਈ ਪਹਿਲ ਦਿੱਤੀ ਜਾਂਦੀ ਸੀ, ਪਰ ਇਸ ਸਮੇਂ ਦੇ ਦੌਰਾਨ ਇਹ ਵੀ ਚਰਚਾ ਦਾ ਵਿਸ਼ਾ ਰਿਹਾ ਕਿ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਕੂਲ ਨੇ ਉਹਨਾਂ ਸਕੂਲਾਂ ਦੇ ਵਿੱਚ ਸਮੇਂ ਸਿਰ ਅਧਿਆਪਕਾਂ ਨੂੰ ਜਿਹੜੀ ਹੈ ਉਹ ਸੈਲਰੀ ਨਹੀਂ ਦਿੱਤੀ ਗਈ, ਜਾਂ ਉਹਨਾਂ ਦਾ ਮਿਆਰ ਜਿਹੜਾ ਹੈ ਪਹਿਲਾਂ ਦੇ ਨਾਲੋਂ ਬਹੁਤ ਜ਼ਿਆਦਾ ਹੇਠਾਂ ਡਿੱਗ ਗਿਆ ਹੈ, ਕਿਉਂਕਿ ਮੁੱਢਲੀਆਂ ਜ਼ਰੂਰਤਾਂ ਸਿੱਖਿਆ ਤੇ ਸਿਹਤ ਸਹੂਲਤਾਂ ਹੀ ਜਿਹੜੀ ਮੁੱਢਲੀਆਂ ਜ਼ਰੂਰਤਾਂ ਹੁੰਦੀਆਂ ਨੇ, ਤੇ ਹਮੇਸ਼ਾ ਸੰਗਤ ਮੰਗ ਵੀ ਇਹੀ ਕਰਦੀ ਹੈ ਕਿ ਜਿਹੜੀ ਸਿੱਖਿਆ ਦੇ ਖੇਤਰ ਦੇ ਵਿੱਚ ਸਾਨੂੰ ਜ਼ਿਆਦਾ ਪ੍ਰਭਾਵ ਵਧਾਉਣਾ ਚਾਹੀਦਾ ਹੈ, ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਚੰਗੀ ਦੇਣੀ ਚਾਹੀਦੀ ਹੈ, ਉਹ ਜਿਹੜੇ ਸਕੂਲ ਸਨ ਉਹਨਾਂ ਦਾ ਮਿਆਰ ਵੀ ਹੇਠਾਂ ਡਿੱਗਿਆ, ਇਹ ਵੀ ਹਮੇਸ਼ਾ ਜਿਹੜਾ ਇਸ ਵਾਰ ਇਲੈਕਸ਼ਨ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਦੇ ਵਿੱਚ ਇੱਕ ਵੱਡਾ ਹਸਪਤਾਲ ਬਣਾਉਣਾ ਸੀ, ਉਹ ਹਸਪਤਾਲ ਪਰਮਜੀਤ ਸਿੰਘ ਸਰਨਾ ਹੋਣਾ ਵੇਲੇ ਬਣਨਾ ਸੀ, ਪਰ ਉਸ ਸਮੇਂ ਜਿਹੜਾ ਸੀ ਉਹ ਕੋਟਾਂ ਦੇ ਚੱਕਰ ਦੇ ਵਿੱਚ ਪੈ ਕੇ ਉਸ ਦੇ ਉੱਪਰ ਰੋਕ ਲੱਗੀ ਰਹੀ। ਫਿਰ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਹੁਣ ਕੁਝ ਕੁ ਜਿਹੜੇ ਬੈੱਡਾਂ ਦਾ ਹਸਪਤਾਲ ਖੋਲਿਆ, ਉਸ ਦੇ ਉੱਪਰ ਵੀ ਚਰਚਾ ਰਹੀ ਕਿ ਵੱਡਾ ਹਸਪਤਾਲ ਬਣਨਾ ਸੀ, ਪਰ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਇਸ ਦੇ ਵਿੱਚ ਵੀ ਕਪੜੇਬਾਜ਼ੀ ਕੀਤੀ ਹੈ। ਇਹ ਪਰਮਜੀਤ ਸਿੰਘ ਸਰਨਾ ਹੋਣੀ ਉਹਨਾਂ ਦੇ ਉੱਪਰ ਇਲਜ਼ਾਮ ਲਾਉਂਦੇ ਰਹੇ। ਸੋ ਇਹ ਇਲਜ਼ਾਮਬਾਜ਼ੀਆਂ ਦੇ ਚੱਲਦਿਆਂ ਹੋਇਆਂ ਇਲੈਕਸ਼ਨ ਹੋਈ, ਜਿਸ ਦੇ ਹੁਣ 25 ਅਗਸਤ ਨੂੰ ਰਿਜ਼ਲਟ ਆਉਣੇ ਨੇ। ਜੇਕਰ ਦੇਖਿਆ ਜਾਏ ਕਿ ਕੌਣ ਬਣੇਗਾ ਪ੍ਰਧਾਨ ਇਸ ਵਾਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ, ਤਾਂ ਸਾਰੀਆਂ ਪਾਰਟੀਆਂ ਨੇ ਵੱਧ ਤੋਂ ਵੱਧ ਜ਼ੋਰ ਅਜਮਾਇਸ਼ ਕੀਤੀ ਹੈ। ਬਲਦੇਵ ਸਿੰਘ ਵਡਾਲਾ ਹੋਣਾ ਦਾ ਕਹਿਣਾ ਸੀ, ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਪਹਿਲਾਂ ਰਾਗੀ ਰਹਿ ਚੁੱਕੇ ਨੇ, ਹੁਣ ਸਿੱਖ ਸਦਭਾਵਨਾ ਦਲ ਦਾ ਜਿਹੜੇ ਉਹ ਮੁਖੀ ਨੇ ਤੇ ਲਗਾਤਾਰ ਪੰਥਕ ਸੇਵਾਵਾਂ ਦੇ ਵਿੱਚ ਹਿੱਸਾ ਵੀ ਲੈਂਦੇ ਨੇ, ਉਹਨਾਂ ਦਾ ਕਹਿਣਾ ਸੀ ਕਿ ਭਾਵੇਂ ਕਿ ਉਹਨਾਂ ਦੀ ਪਾਰਟੀ ਵੱਡੀ ਜਿੱਤ ਹਾਸਲ ਨਾ ਕਰੇ, ਪਰ ਫਿਰ ਵੀ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਚੰਗੇ ਆਗੂ ਨੇ ਉਹਨਾਂ ਨੂੰ ਹੀ ਚੁਣਿਆ ਜਾਣਾ ਚਾਹੀਦਾ। ਸਿੱਖ ਸੰਗਤ ਹਮੇਸ਼ਾ ਉਹਨਾਂ ਆਗੂ ਨੂੰ ਲੈ ਕੇ ਆਵੇ ਜਿਹੜੇ ਚੰਗੇ ਆਚਰਨ ਵਾਲੇ ਨੇ, ਚੰਗੇ ਜੀਵਨ ਵਾਲੇ ਨੇ, ਕਿਉਂਕਿ ਚੋਣਾਂ ਦੇ ਦੌਰਾਨ ਸ਼ਰਾਬ ਵੰਡਣ ਦੀਆਂ ਵੀ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਰਹੀਆਂ। ਸੋ ਬਲਦੇਵ ਸਿੰਘ ਵਡਾਲਾ ਹੋਣਾ ਦੇ ਵੱਲੋਂ ਇਹੀ ਗੱਲ ਉੱਠਦੀ ਰਹੀ ਕਿ ਚੰਗੇ ਆਗੂ ਨੂੰ ਲੈ ਕੇ ਆਓ। ਇਸੇ ਤਰ੍ਹਾਂ ਸਾਬਕਾ ਜਥੇਦਾਰ ਰਣਜੀਤ ਸਿੰਘ ਹੁਣੇ ਵੀ ਇਹੀ ਗੱਲ ਉਠਾਉਂਦੇ ਰਹੇ ਕਿ ਉਹ ਖਾਸ ਤੌਰ ਤੇ ਬਾਦਲ ਧੜੇ ਦੇ ਉੱਪਰ ਵਾਰ ਕਰਦੇ ਰਹੇ, ਸ਼ਬਦੀ ਜੰਗ ਜਿਹੜੀ ਹੈ ਉਹਨਾਂ ਦੀ ਹਮੇਸ਼ਾ ਬਾਦਲ ਧੜੇ ਦੇ ਨਾਲ ਰਹੀ। ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਉਹਨਾਂ ਨੇ ਗੋਲਕਾਂ ਲੁੱਟੀਆਂ ਨੇ, ਉਹਨਾਂ ਨੇ ਗੁਰੂ ਘਰ ਦਾ ਨੁਕਸਾਨ ਕੀਤਾ ਹੈ, ਇਸ ਕਰਕੇ ਚੰਗੇ ਲੋਕਾਂ ਨੂੰ ਲੈ ਕੇ ਆਓ। ਹੁਣ ਜੇਕਰ ਦਿੱਲੀ ਦੇ ਲੋਕਾਂ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਦੋ ਤਰ੍ਹਾਂ ਦੇ ਵਿਚਾਰ ਨੇ। ਪਹਿਲਾ ਵਿਚਾਰ ਇਹ ਹੈ ਕਿ ਲੋਕ ਇਹ ਕਹਿ ਰਹੇ ਨੇ, ਹਾਲਾਂਕਿ ਰਿਜ਼ਲਟ ਆਉਣ ਤੋਂ ਬਾਅਦ ਹੀ ਤਸਵੀਰ ਸਾਹਮਣੇ ਆਏਗੀ ਕਿ ਕੌਣ ਪ੍ਰਧਾਨ ਬਣਦਾ, ਕਿਸ ਦੀ ਪਾਰਟੀ ਸਭ ਤੋਂ ਅੱਗੇ ਆਉਂਦੀ ਹੈ, ਪਰ ਵਧੇਰੇ ਕਰਕੇ ਜਿਹੜਾ ਹੈ ਪਰਮਜੀਤ ਸਿੰਘ ਸਰਨਾ ਦੀ ਗੱਲ ਕਰ ਰਹੇ ਨੇ ਕਿ ਪਰਮਜੀਤ ਸਿੰਘ ਸਰਨਾ ਇਸ ਵਾਰ ਆ ਸਕਦੇ ਨੇ। ਜਦੋਂ ਵੱਖ ਵੱਖ ਲੋਕਾਂ ਨਾਲ ਗੱਲ ਕੀਤੀ ਕਿ ਉਹ ਕਿਵੇਂ ਆ ਸਕਦੇ ਨੇ, ਤਾਂ ਲੋਕਾਂ ਦਾ ਕਹਿਣਾ ਸੀ ਜਾਂ ਜਿਹੜੇ ਸੁਲਝੇ ਹੋਏ ਪੱਤਰਕਾਰ ਨੇ ਉਹਨਾਂ ਦਾ ਇਹ ਵਿਚਾਰ ਸੀ ਕਿ ਪਰਮਜੀਤ ਸਿੰਘ ਸਰਨਾ ਨੇ ਇਸ ਵਾਰ ਇਸ ਇਲੈਕਸ਼ਨ ਨੂੰ ਲੜਿਆ ਆਪਣੀ ਆਖਰੀ ਇਲੈਕਸ਼ਨ ਮੰਨਦਿਆਂ ਹੋਇਆਂ, ਤੇ ਉਹਨਾਂ ਨੇ ਇਸ ਵਾਰ ਪੂਰਾ ਜ਼ੋਰ ਲਾ ਦਿੱਤਾ ਹੈ, ਕਿਉਂਕਿ ਲੰਮੇ ਸਮੇਂ ਤੋਂ ਉਹ ਕਮੇਟੀ ਤੋਂ ਬਾਹਰ ਸਨ। ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਹੋਣਾ ਦਾ ਪ੍ਰਭਾਵ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਰਿਹਾ ਹੈ, ਮੀਡੀਆ ਦੇ ਵਿੱਚ ਉਹਨਾਂ ਦੀ ਚਰਚਾ ਬਹੁਤ ਰਹੀ ਹੈ, ਪਰ ਜ਼ਮੀਨੀ ਪੱਧਰ ਦੇ ਉੱਪਰ ਪਰਮਜੀਤ ਸਿੰਘ ਸਰਨਾ ਧੜੇ ਨੇ ਬਹੁਤ ਮਿਹਨਤ ਕੀਤੀ ਹੈ, ਇਸ ਕਰਕੇ ਉਹ ਅੱਗੇ ਆ ਸਕਦੇ ਨੇ, ਉਹਨਾਂ ਨੂੰ ਪਹਿਲੇ ਨੰਬਰ ਤੇ ਰੱਖਿਆ ਜਾ ਰਿਹਾ ਹੈ। ਪਰ ਕੁਝ ਲੋਕ ਕਹਿ ਰਹੇ ਨੇ ਕਿ ਨਹੀਂ, ਮਨਜਿੰਦਰ ਸਿੰਘ ਸਿਰਸਾ ਦਾ ਪ੍ਰਭਾਵ ਜ਼ਿਆਦਾ ਹੈ, ਉਹ ਅੱਗੇ ਆ ਸਕਦੇ ਨੇ ਕਿਉਂਕਿ ਉਹਨਾਂ ਨੇ ਵੱਡੇ ਕੰਮ ਕੀਤੇ ਨੇ। ਹਮੇਸ਼ਾ ਹੀ ਲੋਕ ਜਿਹੜੇ ਨੇ ਉਹ ਆਪਣੇ ਆਪਣੇ ਧੜੇ ਦੀ ਗੱਲ ਕਰਦੇ ਨੇ, ਤਸਵੀਰ ਕੱਲ ਨੂੰ ਸਾਫ਼ ਹੋਏਗੀ ਕਿ ਕੌਣ ਪ੍ਰਧਾਨ ਬਣਦਾ ਹੈ। ਮਨਜੀਤ ਸਿੰਘ ਜੀਕੇ ਨੂੰ ਸਾਰੇ ਹੀ ਲੋਕ ਜਿਹੜੇ ਤੀਜੇ ਨੰਬਰ ਤੇ ਰੱਖ ਰਹੇ ਨੇ, ਆਸ ਜਤਾਈ ਜਾ ਰਹੀ ਹੈ, ਕਿਹਾ ਜਾ ਰਿਹਾ ਕਿ ਉਹ 5 ਤੋਂ 6 ਸੀਟਾਂ ਲੈ ਸਕਦੇ ਨੇ, ਹਾਲਾਂਕਿ ਹਰੇਕ ਪਾਰਟੀ ਦਾ ਆਗੂ ਆਪਣੇ ਆਪ ਨੂੰ ਆਪਣੀ ਜਿੱਤ ਦਾ ਦਾਅਵਾ ਕਰਦਾ ਹੈ, ਚਾਹੇ ਸਰਨਿਆਂ ਦੀ ਗੱਲ ਕਰੀਏ, ਸਰਨੇ ਭਰਾਵਾਂ ਦੀ ਗੱਲ ਕਰੀਏ, ਉਹ ਉਹਨਾਂ ਦਾ ਦਾਅਵਾ ਇਹ ਹੈ ਕਿ ਉਹ ਬਹੁਤ ਜ਼ਿਆਦਾ ਸੀਟਾਂ ਲੈ ਕੇ ਜਾਣਗੇ। ਮਨਜਿੰਦਰ ਸਿੰਘ ਸਿਰਸਾ ਦਾ ਵੀ ਦਾਅਵਾ ਹੈ ਕਿ ਉਹ 40 ਸੀਟਾਂ ਇਸ ਵਾਰ ਜਿਹੜੀਆਂ ਉਹ ਲੈ ਕੇ ਜਾਣਗੇ, ਹਾਲਾਂਕਿ 46 ਸੀਟਾਂ ਤੇ ਉਹਨਾਂ ਦਾ ਮੰਨਣਾ ਹੈ ਕਿ ਉਹ 40 ਸੀਟਾਂ ਲੈ ਕੇ ਜਾ ਰਹੇ ਨੇ। ਇਸੇ ਤਰ੍ਹਾਂ ਮਨਜੀਤ ਸਿੰਘ ਦਾ ਵੀ ਦਾਅਵਾ ਹੈ ਕਿ ਉਹ ਵੀ ਬਹੁਤ ਉਹ ਵੱਧ ਸੀਟਾਂ ਲੈ ਕੇ ਜਾ ਰਹੇ ਨੇ, ਪਰ ਅਸੀਂ ਤਾਂ ਇਹ ਕਹਾਂਗੇ ਕਿ ਇਹ ਸੰਗਤ ਦਾ ਫੈਸਲਾ ਹੈ, ਸੰਗਤ ਨੇ ਜਿਸ ਦੇ ਵੀ ਹੱਕ ਦੇ ਵਿੱਚ ਫੈਸਲਾ ਦਿੱਤਾ ਹੈ, ਆਖਿਰਕਾਰ ਕਮੇਟੀ ਤਾਂ ਉਹੀ ਆਏਗੀ, ਪ੍ਰਧਾਨ ਉਹੀ ਆਏਗਾ, ਪਰ ਅਸੀਂ ਆਪਣੇ ਵੱਲੋਂ ਇਹ ਜ਼ਰੂਰ ਕਹਿ ਸਕਦੇ ਹਾਂ ਸਾਡੇ ਆਗੂਆਂ ਨੂੰ ਕਿ ਇਹ ਗੁਰੂ ਦੀ ਗੋਲਖ ਦੀ ਦੁਰਵਰਤੋਂ ਨਾ ਕਰਨ, ਕਿਉਂਕਿ ਸੰਗਤ ਆਪਣੇ ਦਸਵੰਧ ਦੀ ਕਮਾਈ ਜਿਹੜੀ ਹੈ ਉਹ ਗੁਰੂ ਦੀ ਗੋਲਖ ਦੇ ਵਿੱਚ ਪਾਉਂਦੀ ਹੈ, ਇਹ ਜਿਹੜਾ ਪੈਸਾ ਹੈ ਗੁਰੂ ਘਰ ਦਾ ਇਹ ਚੰਗੇ ਪਾਸੇ ਲੱਗਣਾ ਚਾਹੀਦਾ ਹੈ। ਜੇਕਰ ਹਸਪਤਾਲ ਦੀ ਗੱਲ ਹੈ ਤਾਂ ਹਸਪਤਾਲ ਬਣਾਇਆ ਜਾਣਾ ਚਾਹੀਦਾ ਹੈ, ਲੋਕਾਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਜੇਕਰ ਆਪਾਂ ਗੱਲ ਕਰੀਏ ਐਜੂਕੇਸ਼ਨ ਦੀ ਤਾਂ ਐਜੂਕੇਸ਼ਨ ਦੇ ਮਸਲੇ ਦੇ ਵਿੱਚ ਵੀ ਸਾਡੀਆਂ ਗੁਰਦੁਆਰਾ ਕਮੇਟੀਆਂ ਨੂੰ ਅੱਗੇ ਆਉਣਾ ਚਾਹੀਦਾ, ਭਾਵੇਂ SGPC ਹੋਵੇ ਜਾਂ ਦਿੱਲੀ ਸਿੱਖ ਗੁਰਦੁਆਰਾ ਨਿਰਸਵਾਰਥ ਹੋ ਕੇ ਸੇਵਾ ਕਰਨੀ ਚਾਹੀਦੀ ਹੈ ਤੇ ਭਾਵਨਾ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ ਤੇ ਗੁਰੂ ਦਾ ਜਿਹੜਾ ਡਰ ਭਉ ਹੈ ਉਹ ਜ਼ਰੂਰ ਆਪਣੇ ਮਨ ਦੇ ਵਿੱਚ ਰੱਖਣਾ ਚਾਹੀਦਾ।
ਰਣਦੀਪ ਜੀ, ਥੋੜੀ ਜਿਹੀ ਆਪਾਂ ਬ੍ਰੇਕ ਲਵਾਂਗੇ, ਮੈਂ ਆਪਣੇ ਸੋਤਨ ਦੱਸ ਜਾਵਾਂ। ਇਸ ਸਮੇਂ ਦਿੱਲੀ ਤੋਂ ਰਣਦੀਪ ਸਿੰਘ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੱਲ੍ਹ ਵੋਟਾਂ ਜਿਹੜੀਆਂ ਪਈਆਂ ਨੇ ਤੇ ਕੱਲ੍ਹ ਨੂੰ ਉਸਦੇ ਰਿਜ਼ਲਟ ਆ ਜਾਣੇ ਨੇ, ਜਿਸ ਦਾ ਡਿਟੇਲ ਅਸੀਂ ਤੁਹਾਡੇ ਨਾਲ ਕੱਲ੍ਹ ਨੂੰ ਸਾਂਝਾ ਕਰਾਂਗੇ ਕਿ ਕੌਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ਼ ਆ ਜਿਹੜਾ ਉਹ ਹੁੰਦਾ, ਔਰ ਇਹਦੇ ਬਾਰੇ 'ਚ ਡਿਟੇਲ 'ਚ ਇਹਨਾਂ ਨੇ ਸਾਰਾ ਦੱਸ ਦਿੱਤਾ। ਔਰ ਕੁਛ ਸਵਾਲ ਜਵਾਬ ਤੁਸੀਂ ਦਿੱਲੀ ਦੀਆਂ ਇਹਨਾਂ ਚੋਣਾਂ ਨੂੰ ਲੈ ਕੇ ਕਰਨਾ ਇਹਨਾਂ ਦੇ ਨਾਲ, ਤਾਂ ਸਾਡਾ ਨੰਬਰ 416-620-1778 ਹੈ। ਰਣਦੀਪ ਸਿੰਘ ਇਸ ਸਮੇਂ ਦਿੱਲੀ ਦੇ ਵਿੱਚ ਨੇ, ਜਿੱਥੇ ਦਿੱਲੀ ਦੀਆਂ ਚੋਣਾਂ ਨੂੰ ਉੱਥੇ ਦਾ ਅਨਮਿਊਟ ਵਜੋਂ ਕੰਮ ਕਵਰ ਕਰਨ ਗਏ ਨੇ ਅਤੇ ਉਸਦੇ ਨਾਲ ਨਾਲ ਜੋ ਅਫਗਾਨਿਸਤਾਨ ਤੋਂ ਹਿੰਦੂ ਸਿੱਖ ਆ ਰਹੇ ਨੇ, ਕਿਵੇਂ ਨਾ ਕਿਵੇਂ ਔਖੇ ਸੌਖੇ ਪਹੁੰਚ ਰਹੇ ਨੇ ਉੱਥੇ, ਅਤੇ ਉਹਨਾਂ ਦੇ ਨਾਲ ਵੀ ਜਿਹੜੀ ਹੈ ਕੱਲ੍ਹ ਨੂੰ ਇਹਨਾਂ ਦੀ ਗੱਲਬਾਤ ਹੋਵੇਗੀ, ਔਰ ਉਹਦੀ ਵੀ ਕਵਰੇਜ ਅਸੀਂ ਕੱਲ੍ਹ ਨੂੰ ਕਰਾਂਗੇ। ਕੱਲ੍ਹ ਨੂੰ ਵੀ ਇੱਕ ਵਾਰ ਫਿਰ ਤੋਂ ਦਿੱਲੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਵਰੇਜ ਹੋਵੇਗੀ ਅਤੇ ਨਾਲ ਦੀ ਨਾਲ ਅਫਗਾਨਿਸਤਾਨ ਤੋਂ ਆਏ ਹਿੰਦੂ ਸਿੱਖਾਂ ਦੇ ਨਾਲ ਗੱਲਬਾਤ ਹੋਵੇਗੀ। ਜੁੜੇ ਰਹਿਣਾ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ, ਕੁਝ ਕਮਰਸ਼ੀਅਲ ਤੋਂ ਬਾਅਦ ਵਾਪਸ ਆਉਂਦੇ ਹਾਂ।
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ,
ਸਟੂਡੈਂਟ ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ,
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ,
CWC ਇਮੀਗ੍ਰੇਸ਼ਨ, CWC ਇਮੀਗ੍ਰੇਸ਼ਨ,
9056704444,
670-4444, CWC ਇਮੀਗ੍ਰੇਸ਼ਨ ਆਪਕੋ ਆਪਕੇ ਅਪਨੋ ਸੇ ਮਿਲਾਏ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਯੂਕੇ ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ। 1-to-1 ਟ੍ਰੇਨਿੰਗ, ਓਪਨ 7 ਡੇਜ਼, ਗੇਅਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ। AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ, 647-894-8590, 647-894-8590।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी, 647-702-2023, 647-702-2023।
लाइसेंस नंबर 10394।
ਟ੍ਰਿਪਲ ਏ ਲੈਂਡਸਕੇਪਿੰਗ ਹੁਣ ਸਮਰ ਆ ਗਈਆਂ ਹਨ। ਆਪਣੇ ਘਰ ਦੇ ਫਰੰਟ ਨੂੰ ਨਵਾਂ ਘਾਹ ਲਗਵਾ ਕੇ ਘਰ ਦੀ ਸੁੰਦਰਤਾ ਨੂੰ ਹੋਰ ਵਧਾਓ। ਇੱਕ ਹੀ ਨਾਮ ਯਾਦ ਰੱਖੋ, ਟ੍ਰਿਪਲ ਏ ਲੈਂਡਸਕੇਪਿੰਗ। ਇਹ ਜੜੀ ਬੂਟੀਆਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦੇ ਹਨ। ਅੱਜ ਹੀ ਇਹਨਾਂ ਨੂੰ ਕਾਲ ਕਰੋ ਅਤੇ ਪੁਰਾਣਾ ਖਰਾਬ ਹੋਇਆ ਘਾਹ ਹਟਾ ਕੇ ਨਵਾਂ ਘਾਹ ਲਗਵਾਓ। 100% ਗ੍ਰੀਨ ਗ੍ਰਾਸ, ਇਹ ਟੌਪ ਸੋਇਲ ਰਾਹੀਂ ਏਰੀਏ ਨੂੰ ਗ੍ਰੇਟ ਅਤੇ ਲੈਵਲ ਵੀ ਕਰਦੇ ਹਨ। ਬੈਸਟ ਕੁਆਲਿਟੀ ਫਾਰ ਦਾ ਲੋਏਸਟ ਪ੍ਰਾਈਸ। ਅੱਜ ਹੀ ਕਾਲ ਕਰੋ, 647-784-1213, 647-784-1213, ਟ੍ਰਿਪਲ ਏ ਲੈਂਡਸਕੇਪਿੰਗ।
ਭਾਜੀ, ਇੰਨਾ ਸੋਹਣਾ ਮਾਡਰਨ ਘਰ ਕਿੱਥੋਂ ਬਣਵਾਇਆ ਏ?
ਇਹ ਸਿਰਫ ਅਜੇ ASR ਗਰੁੱਪ ਤੋਂ ਰੈਨੋਵੇਟ ਹੀ ਕਰਵਾਇਆ ਏ।
ਕੰਸਟਰਕਸ਼ਨ ਤੇ ਰੈਨੋਵੇਸ਼ਨ ਦੀ ਦੁਨੀਆ ਦਾ ਭਰੋਸੇ ਤੇ ਵਿਸ਼ਵਾਸ ਵਾਲਾ ਨਾਮ ASR ਗਰੁੱਪ ਲਿਮਿਟਿਡ। ASR ਗਰੁੱਪ ਲਿਮਿਟਿਡ ਕੰਸਟਰਕਸ਼ਨ ਔਰ ਰੈਨੋਵੇਸ਼ਨ ਦੀਆਂ ਬੈਸਟ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਪੂਰੇ GTA ਵਿੱਚ।
ਕਰਵਾਓ ਸਾਈਡ ਐਂਟਰੈਂਸ, ਡਰਾਈਵੇ ਕੰਕਰੀਟ, ਬੇਸਮੈਂਟ, ਕਸਟਮ ਬਾਥ, ਕਿਚਨ ਵਰਕ, ਕਮਰਸ਼ੀਅਲ ਯੂਨਿਟ। ਫ੍ਰੀ ਐਸਟੀਮੇਟ ਲਈ ਵਿਜ਼ਿਟ ਕਰੋ
647-546-1300। ਅਗਰ ਤੁਹਾਡਾ ਕੋਈ ਸਵਾਲ ਜਵਾਬ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਦੇ ਵਿੱਚ, ਉਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਦੇਣਾ ਤੇ ਨਾਲ ਦੀ ਨਾਲ ਇਹਨਾਂ ਤੋਂ ਮੈਂ ਇਹਨਾਂ ਦਾ ਓਪੀਨੀਅਨ ਵੀ ਪੁੱਛਾਂਗਾ ਜੋ ਇਸ ਸਮੇਂ ਪੰਜਾਬ 'ਚ ਮੁੱਖ ਮੰਤਰੀ ਖਿਲਾਫ਼ ਬਗਾਵਤ ਆ ਜਿਹੜੀ ਉਹ ਇੱਕ ਤਰ੍ਹਾਂ ਦੀ ਚੱਲ ਰਹੀ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗਾ ਅਤੇ ਜੇਕਰ ਤੁਹਾਨੂੰ ਇਹਨਾਂ ਦੀ ਗੱਲਬਾਤ ਚੰਗੀ ਲੱਗੀ ਰਣਦੀਪ ਸਿੰਘ ਹੋਣਾ ਦੀ ਅਤੇ ਜ਼ਰੂਰ 416-620-1778 ਸਟੂਡੀਓ ਨੰਬਰ ਹੈ। ਰਣਦੀਪ ਸਿੰਘ ਜੀ, ਆਪਾਂ ਗੱਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰ ਰਹੇ ਸੀਗੇ ਔਰ ਮੇਰਾ ਕੁਐਸਚਨ ਹੈ ਇੱਕ ਤੁਹਾਨੂੰ ਕਿ ਵੱਖ ਵੱਖ ਰਿਪੋਰਟਾਂ ਮੈਂ ਪੜ੍ਹ ਰਿਹਾ ਸੀਗਾ ਅਤੇ ਦੱਸਿਆ ਜਾ ਰਿਹਾ ਕਿ 2017 ਦੇ ਵਿੱਚ 386,000 ਵੋਟਰ ਸੀਗੇ ਅਤੇ ਇਸ ਵਾਰ 342,000 ਸਿੱਖ ਵੋਟਰ ਦਿੱਲੀ ਦੇ ਵਿੱਚ ਰਹਿ ਗਏ ਨੇ। ਕੀ ਕਾਰਨ ਹੈ ਕਿ ਗਿਣਤੀ ਇੰਨੇ ਹਜ਼ਾਰ ਘੱਟ ਗਈ ਹੈ?
ਜੀ ਬਿਲਕੁਲ, ਜੇਕਰ ਆਪਾਂ ਗੱਲ ਕਰੀਏ ਤੁਸੀਂ ਜਿਵੇਂ ਦੱਸਿਆ ਹੈ ਉਸ ਹਿਸਾਬ ਨਾਲ ਇਸ ਵਾਰ ਜਿਹੜੇ ਵੋਟਰ ਨੇ 346,065 ਕੁੱਲ ਵੋਟਰ ਨੇ, ਜਿਸ ਦੇ ਵਿੱਚੋਂ 170,695 ਮਰਦ ਵੋਟਰ ਸਨ, 171,370 ਫੀਮੇਲ ਜਿਹੜੇ ਵੋਟਰ ਸਨ। ਇਸ ਵਾਰ ਜਿਹੜਾ ਆਪਾਂ ਐਂ ਕਹਿ ਸਕਦੇ ਹਾਂ ਜਿਹੜੀਆਂ ਦੂਸ਼ਣਬਾਜ਼ੀਆਂ ਹੁੰਦੀਆਂ ਨੇ, ਕਿਉਂਕਿ ਧਰਮ ਦੇ ਉੱਪਰ ਲੋਕ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਨੇ, ਲੋਕ ਜਿਹੜਾ ਨੇ ਵਿਸ਼ਵਾਸ ਕਰਕੇ ਗੁਰੂ ਘਰ ਦੇ ਵਿੱਚ ਆਪਣਾ ਪੈਸਾ ਦਿੰਦੇ ਨੇ ਜਾਂ ਸੇਵਾ ਕਰਦੇ ਨੇ, ਉਹ ਅੱਗੋਂ ਇਹ ਵੀ ਆਸ ਰੱਖਦੇ ਨੇ ਕਿ ਜਿਹੜੇ ਸਾਡੇ ਧਾਰਮਿਕ ਆਗੂ ਨੇ ਉਹ ਸਾਡਾ ਪੈਸਾ ਗੁਰੂ ਘਰ ਦੀ ਗੁਰਖ ਦਾ ਪੈਸਾ ਸਹੀ ਸਥਾਨਾਂ ਤੇ ਲਗਾਉਣ। ਆਮ ਤੌਰ ਤੇ ਜਦੋਂ ਕੋਈ ਹੋਰ ਇਲੈਕਸ਼ਨ ਹੁੰਦੀ ਹੈ, ਚਾਹੇ ਵਿਧਾਨ ਸਭਾ ਦੀ ਇਲੈਕਸ਼ਨ ਹੋਵੇ ਜਾਂ ਫਿਰ ਲੋਕ ਸਭਾ ਦੀ ਇਲੈਕਸ਼ਨ ਹੋਵੇ, ਉਸ ਸਮੇਂ ਤਾਂ ਲੋਕ ਵੱਧ ਚੜ ਕੇ ਹਿੱਸਾ ਲੈਂਦੇ ਨੇ, ਪਰ ਕਿਉਂਕਿ ਧਾਰਮਿਕ ਇਲੈਕਸ਼ਨ ਵੇਲੇ ਲੋਕਾਂ ਦਾ ਵੈਸੇ ਵੀ ਜਿਹੜਾ ਰੁਝਾਨ ਘੱਟ ਹੁੰਦਾ ਹੈ, ਦੂਜੀ ਗੱਲ ਕਿ ਇਹ ਜਿਹੜੀ ਵੋਟ ਹੈ ਉਹ ਕੇਵਲ ਸਿੱਖ ਹੀ ਪਾ ਸਕਦੇ ਨੇ ਤੇ ਸਿੱਖਾਂ ਦੇ ਵਿੱਚ ਵੀ ਪਿਛਲੇ ਸਮੇਂ ਤੋਂ ਲਗਾਤਾਰ ਜਿਹੜਾ ਸਾਡੇ ਧਾਰਮਿਕ ਆਗੂ ਨੇ ਉਹਨਾਂ ਦੀ ਜਿਹੜਾ ਗ੍ਰਾਫ ਹੈ ਕਿਤੇ ਨਾ ਕਿਤੇ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਦਿਖਦਾ ਜਾ ਰਿਹਾ ਹੈ। ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਲੋਕ ਇੰਟਰਸਟ ਹੀ ਨਹੀਂ ਲੈ ਰਹੇ, ਲੋਕ ਕਹਿੰਦੇ ਨੇ ਕਿ ਜੀ ਜਿਸ ਤੋਂ ਮਰਜ਼ੀ ਵੋਟ ਪਾਓ, ਪਹਿਲੀ ਗੱਲ ਉਹ ਵੋਟ ਬਣਾਉਂਦੇ ਹੀ ਨਹੀਂ, ਉਹਨਾਂ ਨੂੰ ਕਹਿ ਕੇ ਆ ਕੇ ਵੋਟ ਬਣਾਉਣੀ ਪੈਂਦੀ ਹੈ, ਵੱਖ ਵੱਖ ਲੀਡਰ ਲੋਕਾਂ ਦੇ ਘਰਾਂ ਵਿੱਚ ਜਾ ਕੇ ਆਪਣੇ ਵਰਕਰਾਂ ਨੂੰ ਭੇਜਦੇ ਨੇ ਕਿ ਜੀ ਵੋਟਾਂ ਬਣਾਓ, ਲੋਕ ਤਾਂ ਜਾ ਕੇ ਵੋਟਾਂ ਬਣਾਉਂਦੇ ਨੇ। ਜੇਕਰ ਵੋਟ ਵੀ ਜਾਂਦੀ ਹੈ ਤਾਂ ਲੋਕ ਜਿਹੜੇ ਬੂਥ ਨੇ ਉਹਨਾਂ ਬੂਥਾਂ ਦੇ ਉੱਪਰ ਬਹੁਤ ਘੱਟ ਗਿਣਤੀ ਦੇ ਵਿੱਚ ਪਹੁੰਚਦੇ ਨੇ ਵੋਟ ਪਾਉਣ ਦੇ ਲਈ, ਤੇ ਇਸ ਵਾਰ ਖਾਸ ਤੌਰ ਤੇ ਰੱਖੜੀ ਦਾ ਤਿਉਹਾਰ ਸੀ, ਸ਼ਾਇਦ ਉਸਦੇ ਚੱਲਦਿਆਂ ਵੀ ਕਾਫੀ ਪ੍ਰਭਾਵ ਰਿਹਾ। ਪਰ ਜਦੋਂ ਲੋਕਾਂ ਦੇ ਮਨਾਂ ਤੇ ਪ੍ਰਭਾਵ ਦੀ ਗੱਲ ਕਰੀਏ ਤਾਂ ਲੋਕਾਂ ਦਾ ਜਿਵੇਂ ਵਿਸ਼ਵਾਸ ਨਹੀਂ ਉੱਠ ਜਾਂਦਾ ਲੀਡਰਾਂ ਤੋਂ ਕਿ ਭਾਈ ਕਿਸ ਲੀਡਰ ਨੂੰ ਅਸੀਂ ਅੱਗੇ ਲੈ ਕੇ ਆਈਏ, ਜਿਹੜਾ ਵੀ ਲੀਡਰ ਆਉਂਦਾ ਉਸਦੇ ਉੱਪਰ ਹੀ ਉਸਦੇ ਆਚਰਣ ਨੂੰ ਲੈ ਕੇ ਜਾਂ ਉਸਦੇ ਉੱਪਰ ਗੋਲਕ ਚੋਰੀ ਨੂੰ ਲੈ ਕੇ ਇਲਜ਼ਾਮ ਲੱਗਦੇ ਨੇ। ਇਸ ਕਰਕੇ ਲੋਕ ਵਿਸ਼ਵਾਸ ਕਿਤੇ ਨਾ ਕਿਤੇ ਡਿੱਗਦਾ ਤੇ ਉਹ ਇਸ ਪਾਸੇ ਤੋਂ ਆਪਣਾ ਰੁਝਾਨ ਲਗਾਤਾਰ ਘਟਾ ਰਹੇ ਨੇ। ਹਾਲਾਂਕਿ ਇਸ ਵਾਰ ਕੁੱਲ 556 ਬੂਥ ਬਣੇ ਸਨ, ਜਿਸ ਦੇ ਵਿੱਚੋਂ 51 ਅੱਤ ਸੰਵੇਦਨਸ਼ੀਲ, 130 ਸੰਵੇਦਨਸ਼ੀਲ ਬੂਥ ਬਣਾਏ ਗਏ ਸਨ, ਤੇ ਸਭ ਤੋਂ ਜਿਹੜੀ ਪੰਜਾਬੀ ਬਾਗ ਦੀ ਸੀਟ ਸੀ ਇਹ ਹੌਟ ਸੀਟ ਮੰਨੀ ਗਈ ਸੀ। ਪੰਜਾਬੀ ਬਾਗ ਦੇ ਵਿੱਚ ਲੋਕਾਂ ਨੇ ਵੱਧ ਵੋਟਾਂ ਪਾਈਆਂ ਨੇ, ਕਿਉਂਕਿ ਕਿਤੇ ਨਾ ਕਿਤੇ ਮੰਨਿਆ ਜਾਂਦਾ ਹੈ ਕਿ ਪਰਮਜੀਤ ਸਿੰਘ ਸਰਨਾ ਦਾ ਏਰੀਆ ਜਾਂ ਫਿਰ ਮਨਜਿੰਦਰ ਸਿੰਘ ਸਿਰਸਾ ਦਾ ਏਰੀਆ, ਤੇ ਉਹਨਾਂ ਨੇ ਆਪਣੇ ਵਰਕਰਾਂ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਭੇਜ ਕੇ ਉਹਨਾਂ ਨੂੰ ਵੋਟਾਂ ਲਈ ਪ੍ਰੇਰਿਤ ਕੀਤਾ ਤੇ ਲੋਕ ਆਏ। ਪਰ ਬਹੁਤ ਹੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਜਾਂ ਸਿੱਖ ਸੰਗਤਾਂ ਨੇ ਉਹ ਇਸ ਪਾਸੇ ਆਪਣਾ ਰੁਝਾਨ ਨਹੀਂ ਦਿਖਾ ਰਹੀਆਂ। ਮੈਂ ਤਾਂ ਇਹੀ ਕਹਿੰਦਾ ਕਿ ਸਾਡੇ ਲੀਡਰਾਂ ਨੇ ਆਪਣਾ ਜਿਹੜਾ ਪ੍ਰਭਾਵ ਹੈ ਉਹਨਾਂ ਦੇ ਮਨਾਂ ਦੇ ਵਿੱਚੋਂ ਗਵਾ ਲਿਆ। ਜੇਕਰ ਪੁਰਾਤਨ ਲੀਡਰਾਂ ਦੀ, ਪੁਰਾਣੇ ਲੀਡਰਾਂ ਦੀ ਗੱਲ ਕਰੀਏ ਤੇ ਉਹਨਾਂ ਦਾ ਲੀਡਰ ਇੱਕ ਮਿਸਾਲ ਹੋਇਆ ਕਰਦਾ ਸੀ, ਉਹ ਉਲਟਾ ਦਸਵੰਧ ਦੇ ਵਿੱਚੋਂ ਆਪਣੀ ਰਕਮ ਖਰਚਦੇ ਸੀ, ਕਦੇ ਵੀ ਉਹਨਾਂ ਦੇ ਉੱਪਰ ਗੋਲਕ ਚੋਰੀ ਦੇ ਇਲਜ਼ਾਮ ਨਹੀਂ ਸਨ ਲੱਗਦੇ। ਪਰ ਜੋ ਲਗਾਤਾਰ ਸਿੱਖ ਹੀ ਸਿੱਖ ਦੇ ਉੱਪਰ ਇਲਜ਼ਾਮ ਲਾ ਰਿਹਾ ਜਾਂ ਸਾਡੇ ਸਿੱਖ ਆਗੂ ਹੀ ਦੂਜੇ ਨੂੰ ਭੰਡ ਰਹੇ ਨੇ, ਤੇ ਕਿਤੇ ਨਾ ਕਿਤੇ ਉਸਦਾ ਜਿਹੜਾ ਬੁਰਾ ਪ੍ਰਭਾਵ ਹੈ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਜਾਂਦਾ ਹੈ, ਜਿਸ ਕਰਕੇ ਸਿੱਖ ਸੰਗਤਾਂ ਆਪਣਾ ਜਿਹੜਾ ਰੁਝਾਨ ਇਸ ਪਾਸੇ ਤੋਂ ਘਟਾ ਰਹੀਆਂ ਨੇ।
ਜੀ, ਸੋ ਚਾਹੇ ਉਹ ਸਿੱਖ ਲੀਡਰਸ਼ਿਪ ਦੇ ਆਗੂ ਨੇ ਤੇ ਚਾਹੇ ਉਹ ਸਿਆਸੀ ਪਾਰਟੀਆਂ ਦੇ ਆਗੂ ਨੇ, ਆਮ ਲੋਕਾਂ ਦਾ ਸਾਰੀ ਹੀ ਲੀਡਰਸ਼ਿਪ ਤੋਂ ਵਿਸ਼ਵਾਸ ਹੈ ਜਿਹੜਾ ਉੱਠਦਾ ਜਾ ਰਿਹਾ, ਭਾਵੇਂ ਉਹ ਪੰਜਾਬ ਹੈ, ਚਾਹੇ ਉਹ ਦਿੱਲੀ ਹੈ ਤੇ ਚਾਹੇ ਉਹ ਕੈਨੇਡਾ। ਕੈਨੇਡਾ ਦੇ ਵਿੱਚ ਵੀ ਹੁਣ ਇੱਥੇ ਸਾਡੇ ਵੋਟਾਂ ਚੱਲ ਰਹੀਆਂ ਨੇ ਔਰ ਜੇਕਰ ਗੱਲ ਕਰੀ ਦੀ ਆ ਤਾਂ ਇੱਕੋ ਹੀ ਕੁਐਸਚਨ ਹੁੰਦਾ ਜੀ, ਇਹਨਾਂ ਨੇ ਕੀਤਾ ਕੀ ਹੈ, ਇਹਨਾਂ ਤੋਂ ਕਰਾਉਣਾ ਕੀ ਹੈ, ਇਹਨਾਂ ਨੇ ਕਰਨਾ ਕੀ ਹੈ। ਸੋ ਵੇਸਟ ਆਫ ਟਾਈਮ ਸਮਝਦੇ ਨੇ ਇਸ ਸਮੇਂ ਲੋਕ ਲੀਡਰਸ਼ਿਪ ਦੀ, ਕਿਸੇ ਦੀ ਸਪੋਰਟ ਕਰਕੇ। ਸੋ ਇਹ ਜਿਹੜਾ ਵਰਤਾਰਾ ਇਸ ਸਮੇਂ ਇੱਕ ਤਰ੍ਹਾਂ ਦਾ ਯੂਨੀਵਰਸਲ ਜਿਹਾ ਵਰਤਾਰਾ ਬਣ ਗਿਆ ਕਿ ਕਿਸੇ ਵੀ ਲੀਡਰ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਬਹੁਤ ਘੱਟ ਗਿਆ। ਸੋ ਹੁਣ ਦਿੱਲੀ ਤੋਂ ਆਪਾਂ ਹਟ ਕੇ ਪਹਿਲਾਂ ਤਾਂ ਥੋੜ੍ਹੀ ਜਿਹੀ ਮੈਂ ਗੱਲ ਕਰ ਲਾਂ ਕਿ ਜਿਹੜੇ ਕਾਬਲ ਤੋਂ ਆਏ ਹਿੰਦੂ ਸਿੱਖ ਲੋਕ ਨੇ ਉਹਨਾਂ ਨਾਲ ਤੁਸੀਂ ਤੁਹਾਡੀ ਮੁਲਾਕਾਤ ਅੱਜ ਜਾਂ ਕੱਲ੍ਹ ਹੋਵੇਗੀ, ਉਹਦੇ 'ਚ ਥੋੜ੍ਹਾ ਜਿਹਾ ਡਿਟੇਲ ਦੇ ਦਿਓ ਕਿ ਕੀ ਪਲੈਨਿੰਗ ਹੈ ਅਤੇ ਕੱਲ੍ਹ ਨੂੰ ਫਿਰ ਆਪਾਂ ਉਸ ਦਾ ਵਿਸਾਰ ਵੀ ਤੁਹਾਡੇ ਪਾਸੋਂ ਲਵਾਂਗੇ।
ਬਿਲਕੁਲ ਜੀ, ਜਿਵੇਂ ਪਤਾ ਹੀ ਹੈ ਕਿ ਅਫਗਾਨਿਸਤਾਨ ਤੇ ਜਦੋਂ ਦਾ ਤਖ਼ਤਾ ਪਲਟ ਹੋਇਆ, ਤਾਲਿਬਾਨ ਨੇ ਆਪਣਾ ਕਬਜ਼ਾ ਕੀਤਾ, ਉਸ ਤੋਂ ਬਾਅਦ ਲਗਾਤਾਰ ਹਿੰਦੂ ਹੋਣ ਚਾਹੇ ਸਿੱਖ ਹੋਣ ਜਿਹੜੇ ਅਫਗਾਨਿਸਤਾਨ ਦੇ ਵਿੱਚ ਵਸਦੇ ਸਨ, ਖ਼ਾਸ ਕਰਕੇ ਕਾਬੁਲ ਦੇ ਵਿੱਚ, ਉਹ ਲਗਾਤਾਰ ਇੰਡੀਆ ਨੂੰ ਪਰਤ ਰਹੇ ਨੇ। ਲਗਾਤਾਰ ਦਿੱਲੀ ਦੇ ਵਿੱਚ ਪਹੁੰਚ ਰਹੇ ਨੇ ਤੇ ਬੜਾ ਉਹਨਾਂ ਨੂੰ ਦੁੱਖ ਵੀ ਹੈ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਜਾਂ ਆਪਣੀਆਂ ਉਹ ਥਾਵਾਂ ਜਿੱਥੇ ਉਹਨਾਂ ਨੇ ਲੰਮਾ ਸਮਾਂ ਬਤੀਤ ਕੀਤਾ ਉਹਨਾਂ ਨੂੰ ਛੱਡ ਕੇ ਇੱਥੇ ਆ ਰਹੇ ਨੇ। ਕਿਤੇ ਨਾ ਕਿਤੇ ਜਦੋਂ ਲੋਕਾਂ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਦੇ ਮਨਾਂ ਦੇ ਵਿੱਚ ਉਹੀ ਤਸਵੀਰ 47 ਵਾਲੀ ਆ ਜਾਂਦੀ ਹੈ ਜਿਹੜੇ ਸਾਡੇ ਲੋਕ ਨੇ, ਕਿਉਂਕਿ 47 ਦੀ ਜਦੋਂ ਵੰਡ ਹੋਈ ਪੰਜਾਬ ਦਾ ਉਜਾੜਾ ਪਿਆ ਤਾਂ ਉਸ ਸਮੇਂ ਵੀ ਲੋਕ ਇਸੇ ਤਰ੍ਹਾਂ ਉੱਜੜ ਕੇ ਇਸ ਪਾਸੇ ਆਏ ਸਨ, ਉਹਨਾਂ ਨੂੰ ਆਪਣੇ ਘਰ ਬਾਰ ਛੱਡ ਕੇ ਆਉਣਾ ਪਿਆ ਸੀ। ਉਸੇ ਤਰ੍ਹਾਂ ਹੀ ਹੁਣ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੀ ਦਰਦ ਜਿਹੜੀ ਹੈ ਉਹ ਪੀੜਾ ਦੇਖੀ ਜਾ ਸਕਦੀ ਹੈ ਜਿਹੜੇ ਲੋਕ ਆ ਰਹੇ ਨੇ। ਇਹਨਾਂ ਦੇ ਵਿੱਚ ਖਾਸ ਕਰਕੇ ਨਰਿੰਦਰਪਾਲ ਸਿੰਘ ਜੋ ਕਿ MP ਸਨ ਤੇ ਅਨਾਰਕਲੀ ਜੀ ਜੋ ਦੱਸਿਆ ਜਾ ਰਿਹਾ ਕਿ ਇੱਥੇ ਪਹੁੰਚ ਚੁੱਕੇ ਨੇ, ਉਹਨਾਂ ਦੇ ਨਾਲ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਦੇ ਨਾਲ ਸਵੇਰੇ ਮੁਲਾਕਾਤ ਕਰਾਂਗੇ ਤੇ ਹੋਰ ਵੀ ਲੋਕ ਜਿਹੜੇ ਅਫਗਾਨਿਸਤਾਨ ਤੋਂ ਆਏ ਨੇ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ, ਜਿਹੜਾ ਉਹਨਾਂ ਦਾ ਰਹਿਣ ਸਹਿਣ ਦਾ ਪ੍ਰਬੰਧ ਕਿਹੋ ਜਿਹਾ ਹੈ, ਉਹਨਾਂ ਨੂੰ ਰਾਸ਼ਨ ਪਾਣੀ ਕਿੱਥੋਂ ਮਿਲ ਰਿਹਾ ਹੈ, ਸਰਕਾਰ ਉਹਨਾਂ ਲਈ ਕੀ ਕਰ ਰਹੀ ਹੈ, ਤੇ ਉਸ ਤੋਂ ਇਲਾਵਾ ਹਟ ਕੇ ਸਾਡੀਆਂ ਸਿੱਖ ਜਥੇਬੰਦੀਆਂ ਜਾਂ ਸਿੱਖ ਭਾਈਚਾਰੇ ਦੇ ਲੋਕ ਅਫਗਾਨਿਸਤਾਨ ਤੋਂ ਸਿੱਖ ਜਿਹੜੇ ਆਏ ਨੇ ਉਹਨਾਂ ਲਈ ਕੀ ਕਰ ਰਹੇ ਨੇ, ਕਿਉਂਕਿ ਇਹ ਸਾਡੀ ਵੱਡੀ ਜ਼ਿੰਮੇਵਾਰੀ ਬਣਦੀ ਹੈ, ਪੂਰੇ ਸਿੱਖ ਭਾਈਚਾਰੇ ਦੀ ਜ਼ਿੰਮੇਵਾਰੀ ਬਣਦੀ। ਦੁਨੀਆਂ ਭਰ ਦੇ ਵਿੱਚ ਜਦੋਂ ਵੀ ਕਿਤੇ ਮੁਸੀਬਤ ਪੈਂਦੀ ਹੈ, ਕਿਤੇ ਵੀ ਕੋਈ ਘਟਨਾ ਜਾਂ ਵਿਪਤਾ ਆਉਂਦੀ ਹੈ ਤਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਿੱਖ ਕੌਮ ਹਮੇਸ਼ਾ ਹੀ ਮੂਹਰੇ ਖੜੀ ਹੈ। ਚਾਹੇ ਲੰਗਰਾਂ ਦੀ ਗੱਲ ਹੋਵੇ ਤਾਂ ਵੱਧ ਤੋਂ ਵੱਧ ਦੁਨੀਆਂ ਭਰ ਦੇ ਵਿੱਚ ਲੰਗਰ ਵੀ ਲਗਾਏ ਜਾਂਦੇ ਨੇ। ਕੋਰੋਨਾ ਮਹਾਮਾਰੀ ਦੀ ਗੱਲ ਹੋਈ
ਜੀ
ਤਾਂ ਵੀ ਦੁਨੀਆਂ ਭਰ ਦੇ ਵਿੱਚ ਜਿੱਥੇ ਵੀ ਸਿੱਖ ਵੱਸਦੇ ਸਨ, ਚਾਹੇ ਉਹ USA ਦੇ ਵਿੱਚ ਹੋਣ, ਕੈਨੇਡਾ ਦੇ ਵਿੱਚ ਹੋਣ, UK ਦੇ ਵਿੱਚ ਹੋਣ, ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਵੀ ਸਿੱਖ ਵਸੇ ਨੇ, ਉਹਨਾਂ ਨੇ ਹਮੇਸ਼ਾ ਹੀ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਹੈ, ਲੋਕ ਸੇਵਾ ਦੇ ਵਿੱਚ, ਸਮਾਜ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ। ਹੁਣ ਦੇਖਣਾ ਹੋਏਗਾ ਕਿ ਜਿਹੜੇ ਅਫਗਾਨਿਸਤਾਨ ਤੋਂ ਲੋਕ ਆ ਰਹੇ ਨੇ, ਚਾਹੇ ਉਹ ਹਿੰਦੂ ਨੇ ਚਾਹੇ ਸਿੱਖ ਨੇ, ਉਹਨਾਂ ਦੇ ਲਈ ਸਾਡੇ ਲੋਕ ਕੀ ਕਰਦੇ ਨੇ ਜਾਂ ਸਾਡੀਆਂ ਸਰਕਾਰਾਂ ਕੀ ਕਰਦੀਆਂ ਨੇ, ਉਹ ਤਸਵੀਰ ਅਸੀਂ ਜਿਹੜੀ ਹੈ ਕੱਲ੍ਹ ਨੂੰ ਸਾਡੇ ਦਰਸ਼ਕਾਂ ਤੱਕ ਜ਼ਰੂਰ ਲੈ ਕੇ ਆਵਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਜਿਹੜੀ ਹੈ ਉਹ ਲਾਈਵ ਕੀਤੀ ਜਾ ਸਕੇ।
ਰਣਦੀਪ ਸਿੰਘ ਜੀ, ਮੇਰਾ ਅਗਲਾ ਕੁਐਸਚਨ ਤੁਹਾਨੂੰ ਇਸ ਸਮੇਂ ਆਪਣੇ ਪਾਸ ਥੋੜ੍ਹੇ ਮਿੰਟ ਬਚੇ ਨੇ, 3-4 ਮਿੰਟ ਆਪਾਂ ਹੋਰ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਜਿਹੜੇ ਪੰਜਾਬ ਦੇ ਵਿੱਚ ਇਸ ਸਮੇਂ ਮੁੱਖ ਮੰਤਰੀ ਖਿਲਾਫ਼ ਬਗਾਵਤ ਚੱਲ ਰਹੀ ਹੈ ਅਤੇ ਕੀ ਸਥਿਤੀ ਹੈ ਤੁਹਾਡੀ ਨਜ਼ਰ ਮੁਤਾਬਕ, ਤੁਹਾਡੇ ਓਪੀਨੀਅਨ ਮੁਤਾਬਕ, ਕੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਨੂੰ ਇਸ ਸਮੇਂ ਆਪਣੇ ਹੀ ਲੋਕਾਂ ਤੋਂ ਖਤਰਾ ਹੈ?
ਜੀ ਬਿਲਕੁਲ ਕਹਿ ਸਕਦੇ ਹਾਂ ਕਿ ਇਹ ਸ਼ਬਦ ਤਾਂ ਆਪਾਂ ਵਰਤ ਹੀ ਸਕਦੇ ਹਾਂ ਜਾਂ ਵਰਤਦੇ ਵੀ ਹਾਂ ਕਿ ਪੰਜਾਬ ਕਾਂਗਰਸ ਦੇ ਵਿੱਚ ਸਭ ਕੁਝ ਅੱਛਾ ਨਹੀਂ ਹੈ, ਸਭ ਕੁਝ ਚੰਗਾ ਨਹੀਂ ਹੈ, ਭਾਵਾਂ ਕਿ ਸਮੇਂ ਸਮੇਂ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਾਅਵੇ ਕੀਤੇ ਜਾਂਦੇ ਰਹੇ ਕਿ ਕੁਝ ਵੀ ਐਸਾ ਨਹੀਂ ਹੈ, ਜਾਂ ਇਹ ਵੀ ਕਿਹਾ ਜਾਂਦਾ ਰਿਹਾ ਹੈ ਸਾਡੇ ਵੱਖ ਵੱਖ ਲੀਡਰਾਂ ਦੇ ਵੱਲੋਂ ਜਿਹੜੇ ਰਾਜਨੀਤਿਕ ਲੀਡਰ ਨੇ, ਜੀ ਇਹ ਤਾਂ ਘਰ ਦੇ ਵਿੱਚੋਂ ਕੋਈ ਰੁੱਸ ਜਾਂਦਾ ਹੈ, ਉਹ ਇਹ ਘਰ ਦੀ ਲੜਾਈ ਹੁੰਦੀ ਹੈ, ਘਰ ਦੇ ਵਿੱਚ ਹੀ ਹੁੰਦੀ ਹੈ। ਪਰ ਹੁਣ ਜੇਕਰ ਤਾਜ਼ਾ ਸਥਿਤੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਇਹਨਾਂ ਨੇ ਜਿਹੜਾ ਹੁਣ ਆਪਣਾ ਹਾਈਕਮਾਨ ਨੂੰ ਮਿਲਣ ਦਾ ਫੈਸਲਾ ਕੀਤਾ ਹੈ। ਅੱਜ ਦੀਆਂ ਜਿਹੜੀਆਂ ਤਾਜ਼ਾ ਖ਼ਬਰਾਂ ਆ ਰਹੀਆਂ ਨੇ, ਇਹ ਜਿਹੜੇ ਲੀਡਰ ਨੇ ਇਹ ਖੁੱਲ ਕੇ ਸਾਹਮਣੇ ਆਏ ਨੇ। ਚਰਨਜੀਤ ਚੰਨੀ ਸਰੇਆਮ ਇੱਥੋਂ ਤੱਕ ਕਹਿ ਦਿੱਤਾ ਹੈ ਜੋ ਖ਼ਬਰਾਂ ਦੇ ਵਿੱਚ ਆ ਰਿਹਾ ਹੈ ਕਿ ਉਹ ਕਹਿੰਦੇ ਨੇ ਕਿ ਮੌਜੂਦਾ ਲੀਡਰਸ਼ਿਪ ਤੇ ਸਾਨੂੰ ਭਰੋਸਾ ਨਹੀਂ ਹੈ, ਖਾਸ ਕਰਕੇ ਕੈਪਟਨ ਸਾਹਿਬ ਤੇ ਉਹ ਕਹਿੰਦੇ ਨੇ ਕਿ ਭਰੋਸਾ ਨਹੀਂ ਰਿਹਾ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹਨਾਂ ਦੇ ਜਿਹੜੇ ਮਸਲੇ ਨੇ ਉਹ ਇਸ ਮੁੱਖ ਮੰਤਰੀ ਤੋਂ ਹੱਲ ਹੋਣ ਵਾਲੇ ਨਹੀਂ ਨੇ, ਇਸ ਕਰਕੇ ਉਹ ਹਾਈਕਮਾਨ ਦੇ ਨਾਲ ਮੁਲਾਕਾਤ ਕਰਨਗੇ। ਜੇਕਰ ਮਸਲਿਆਂ ਦੀ ਗੱਲ ਕਰੀਏ ਤਾਂ ਮਸਲੇ ਤਾਂ ਬੜੇ ਉੱਠਦੇ ਰਹੇ ਨੇ ਪੰਜਾਬ ਦੇ ਵਿੱਚ। ਸਭ ਤੋਂ ਵੱਡਾ ਮਸਲਾ ਜਿਹੜਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਸਲਾ ਰਿਹਾ ਹੈ। ਹਾਲੇ ਤੱਕ ਬੇਅਦਬੀ ਮਾਮਲੇ ਦੇ ਵਿੱਚ ਕਿਸੇ ਕੋਈ ਇਨਸਾਫ਼ ਨਹੀਂ ਮਿਲ ਸਕਿਆ, ਜਦੋਂ ਕਿ ਜਦੋਂ ਵਾਰ ਵਾਰ ਗੱਲ ਉੱਠਦੀ ਵੀ ਹੈ ਜਾਂ ਲੀਡਰ ਵੀ ਇਹ ਗੱਲ ਕਰਦੇ ਨੇ ਕਿ ਸਾਨੂੰ ਲੋਕਾਂ ਦੇ ਵਿੱਚ ਜਾ ਕੇ ਨਮੋਸ਼ੀ ਚੱਲਣੀ ਪੈਂਦੀ ਹੈ ਕਿਉਂਕਿ ਕੈਪਟਨ ਸਾਹਿਬ ਨੇ ਹੱਥ ਦੇ ਵਿੱਚ ਗੁਟਕਾ ਫੜ ਕੇ ਕਸਮ ਖਾਧੀ ਸੀ, ਸਹੁੰ ਖਾਧੀ ਸੀ, ਚਾਹੇ ਉਹ ਨਸ਼ਿਆਂ ਦੀ ਗੱਲ ਹੋਵੇ ਜਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੀ ਗੱਲ ਕੀਤੀ ਸੀ, ਪਰ ਉਹ ਜਿਹੜੇ ਆ ਹਾਲੇ ਤੱਕ ਵਾਅਦੇ ਪੂਰੇ ਨਹੀਂ ਕੀਤੇ ਗਏ। ਇਸ ਕਰਕੇ ਇਹ ਲੀਡਰ ਆਪਣੇ ਕੈਪਟਨ ਦੇ ਨਾਲ ਹੀ ਹੁਣ ਨਾਰਾਜ਼ ਨੇ, ਨਾਰਾਜ਼ਗੀ ਉਹਨਾਂ ਦੀ ਚੱਲ ਰਹੀ ਹੈ ਤੇ ਉਹਨਾਂ ਨੇ ਮਿਲਣਾ ਹੈ ਹਾਈਕਮਾਨ ਦੇ ਨਾਲ। ਪਰ ਹਾਈਕਮਾਨ ਨੂੰ ਮਿਲਣ ਤੋਂ ਪਹਿਲਾਂ ਜਿਹੜੇ ਨੇ ਇਹ ਲੀਡਰ ਉਹ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣਗੇ, ਉਹਨਾਂ ਦੇ ਨਾਲ ਮਿਲ ਕੇ ਗੱਲਬਾਤ ਕਰਨਗੇ, ਉਸ ਤੋਂ ਬਾਅਦ ਫਿਰ ਉਹ ਜਿਹੜੀ ਆਪਣੀ ਕੇਂਦਰ ਦੀ ਲੀਡਰਸ਼ਿਪ ਹੈ ਉਸ ਦੇ ਨਾਲ ਗੱਲਬਾਤ ਕਰਨਗੇ। ਇਸੇ ਤਰ੍ਹਾਂ ਜੇਕਰ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰੀਏ ਤੇ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਸਭ ਤੋਂ ਉੱਪਰ ਹੈ, ਉਹ ਪਾਰਟੀ ਦੇ ਲਈ ਇਮਾਨਦਾਰ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਕੈਬਨਿਟ ਦੀ ਕੁਰਸੀ ਜਾਣ ਦਾ ਡਰ ਨਹੀਂ, ਬੇਸ਼ੱਕ ਉਹਨਾਂ ਦੀ ਕੁਰਸੀ ਚਲੀ ਜਾਏ ਉਹਨਾਂ ਨੂੰ ਕੋਈ ਇਸ ਗੱਲ ਦੀ ਪਰਵਾਹ ਨਹੀਂ, ਪਰ ਜਿਹੜੇ ਮਸਲੇ ਵਿਚਾਰੇ ਗਏ ਹਨ ਉਹ ਹੱਲ ਹੋਣੇ ਚਾਹੀਦੇ ਨੇ। ਮਸਲੇ ਤਾਂ ਇਹ ਵਿਚਾਰੇ ਗਏ ਨੇ, ਪਿਛਲੇ ਸਮੇਂ ਦੌਰਾਨ ਜੇਕਰ ਗੱਲ ਕੀਤੀ ਜਾਏ ਬੇਅਦਬੀ ਦਾ ਮੁੱਦਾ ਸਭ ਤੋਂ ਵੱਡਾ ਸੀ, ਨਸ਼ੇ ਦਾ ਮੁੱਦਾ ਸਭ ਤੋਂ ਵੱਡਾ ਰਿਹਾ, ਭਾਵੇਂ ਕਿ ਦਾਅਵੇ ਕੀਤੇ ਗਏ ਕੈਪਟਨ ਸਾਹਿਬ ਦੇ ਵੱਲੋਂ ਬਹੁਤ ਘਰ ਨੇ ਪੰਜਾਬ ਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਸ ਜ਼ਹਿਰ ਦੇ ਨਾਲ ਸਿਰੇ ਵਲੇ ਨੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਦਰਦ ਹੈ। ਲੋਕ ਚਾਹੁੰਦੇ ਨੇ ਕਿ ਨਸ਼ਾ ਪੂਰੀ ਤਰ੍ਹਾਂ ਖਤਮ ਹੋਵੇ, ਉਹ ਵੀ ਪੂਰੀ ਤਰ੍ਹਾਂ।
ਰਣਦੀਪ ਸਿੰਘ ਜੀ, ਆਪਣਾ ਸਮਾਂ ਬੜੀ ਤੇਜ਼ੀ ਨਾਲ ਬੀਤ ਰਿਹਾ, ਇੱਕ ਮਿੰਟ ਹੀ ਪਾਸ ਹੈ ਆਪਣੇ ਪਾਸ। ਮੈਨੂੰ ਪ੍ਰਤਾਪ ਸਿੰਘ ਬਾਜਵਾ ਬਾਰੇ ਅਪਡੇਟ ਕਰ ਦਿਓ, ਉਹਨਾਂ ਨੇ ਵੀ ਕੁਛ ਕੈਪਟਨ ਦੇ ਰੁੱਖੀ ਸੁਰ ਵਾਲਾ ਬਿਆਨ ਆਪਣਾ ਦਿੱਤਾ।
ਜੀ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਉਹ ਬਹੁਤ ਸਮੇਂ ਤੋਂ ਚੁੱਪ ਸਨ।
ਨਹੀਂ, ਪ੍ਰਤਾਪ ਸਿੰਘ ਬਾਜਵਾ, ਪ੍ਰਤਾਪ ਸਿੰਘ ਬਾਜਵਾ ਦੀ ਮੈਂ ਗੱਲ ਕਰ ਰਿਹਾ ਕਿ ਉਹ ਵੀ ਇਸ ਸਮੇਂ ਲੱਗਦਾ ਕਿ ਕੈਪਟਨ ਦਾ ਸਾਥ ਛੱਡਦੇ ਨਜ਼ਰ ਆ ਰਹੇ ਨੇ।
ਬਿਲਕੁਲ, ਹੁਣ ਤਸਵੀਰ ਅਜੇ ਪੂਰੀ ਸਾਹਮਣੇ ਨਹੀਂ ਆ ਰਹੀ, ਪਰ ਉਡੀਕ ਕਰਨੀ ਹੋਵੇਗੀ ਕਿ ਕੀ ਹੁੰਦਾ ਹੈ, ਕਿਉਂਕਿ ਜਿਹੜੇ ਲੀਡਰ ਨੇ ਇਹ ਮਿਲਣ ਜਾ ਰਹੇ ਨੇ ਕੇਂਦਰੀ ਲੀਡਰਸ਼ਿਪ ਦੇ ਨਾਲ। ਮਿਲਣ ਤੋਂ ਬਾਅਦ ਕੀ ਰਿਜ਼ਲਟ ਆਏਗਾ ਸਾਹਮਣੇ, ਫਿਰ ਅਸੀਂ ਆਪਣੇ ਦਰਸ਼ਕਾਂ ਦੇ ਸਾਹਮਣੇ ਜ਼ਰੂਰ ਰੱਖਾਂਗੇ।
ਜੀ, ਆਲਰਾਈਟ, ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ। ਔਰ ਸੋਚਣ ਦੱਸੀਏ ਕਿ ਰਣਦੀਪ ਸਿੰਘ ਇਸ ਸਮੇਂ ਪੰਜਾਬ ਤੋਂ ਮੇਰੇ ਨਾਲ ਗੱਲਬਾਤ, ਦਿੱਲੀ ਤੋਂ ਗੱਲਬਾਤ ਕਰ ਰਹੇ ਸਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਵਰੇਜ ਇਹਨਾਂ ਨੇ ਅੱਜ ਕੀਤੀ ਹੈ, ਕਾਫੀ ਡਿਟੇਲ ਦਿੱਤਾ, ਅਤੇ ਕੱਲ੍ਹ ਨੂੰ ਕੌਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਸੰਭਾਲੇਗਾ ਉਹ ਕੱਲ੍ਹ ਨੂੰ ਸਾਨੂੰ ਪਤਾ ਲੱਗ ਜਾਵੇਗਾ। ਅਤੇ ਧੰਨਵਾਦ ਕਰਦਾ ਜੀ ਤੁਹਾਡਾ, ਥੈਂਕ ਯੂ ਸੋ ਮਚ।
ਧੰਨਵਾਦ ਸਰ।
ਕੁਝ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਵਾਪਸ ਪਰਤੇ ਹਾਂ।
ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਪੰਜਾਬੀ ਫਿਲਮ ਤੁਣਕਾ ਤੁਣਕਾ।
ਹੋ ਜੇ ਤੂੰ ਛੱਡਿਆ ਨਾ ਤੀਰ, ਕਿਵੇਂ ਲੱਗੂਗਾ ਟਿਕਾਣੇ।
ਹਰਦੀਪ ਗਰੇਵਾਲ,
ਕਿੰਨੇ ਪਲਟੇ ਨੇ ਤਖ ਤੇ ਕਈ ਬਦਲੇ ਘਰਾਣੇ।
ਸਰਦਾਰ ਸੋਹੀ,
ਜਦੋਂ ਤੱਕ ਖੂਨ ਚ ਨੀ ਵੱਜਦਾ ਉਹ ਵਾਲਾ ਉਦੋਂ ਤੱਕ ਨੀ ਮੁਕੱਦਰੀ ਤੇ ਲੇਖ ਜਗਦੇ।
ਹਿੰਮਤ ਤੇ ਜਜ਼ਬੇ ਦੀ ਕਹਾਣੀ ਤੁਣਕਾ ਤੁਣਕਾ, 5 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
ਹਰ ਘਰੋਂ ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕਸ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸ ਸਪਿਰਿਟ। ਕਾਲ ਕਰੋ 905-621-4100 ਯਾਨੀ 905-621-4100।
ਯੂਨਿਟ 7-8770 The Gore Road, Brampton. Visit www.techspirit.ca.
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ 올ਡ ਇਕੁਇਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ। ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ, ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ। ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ। ਆਹੋ ਜੀ ਗੌਰਵ ਕੁਮਾਰ, ਫੋਨ ਹੀ ਤਾਂ ਲਾਉਣਾ ਆ, 647-449-7501। ਗੌਰਵ ਕੁਮਾਰ, ਫੰਡਿੰਗ ਮੇਡ ਕੁਇਕ ਐਂਡ ਈਜ਼ੀ।
ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ।
ਮੇਰਾ ਮਨ ਕਰਦਾ ਕਿ ਮੈਂ ਬਹੁਤ ਤੇਜ਼ ਸਾਈਕਲ ਚਲਾਵਾਂ।
ਪੰਜਾਬੀ ਫਿਲਮ ਤੁਣਕਾ ਤੁਣਕਾ।
ਲੜਨਾ ਤਾਂ ਰੋਟੀ ਦੀਆਂ 2 ਫੁਰਕੀਆਂ ਪਿੱਛੇ ਪੈ ਜਾਣਾ ਸੀ, ਆਰਤੀ ਤਾਂ ਸਾਡੀ ਜ਼ਮੀਨਾਂ ਛੜਾਉਂਦਾ।
ਜ਼ਿੰਦਗੀ ਜਿਉਣ ਦਾ ਮਤਲਬ ਸਿਰਫ ਸਾਹ ਲੈਣੀ ਜਾਂ ਰੋਟੀ ਖਾਣਾ ਤਾਂ ਨਹੀਂ ਹੁੰਦਾ।
ਹਰਦੀਪ ਗਰੇਵਾਲ, ਸਰਦਾਰ ਸੋਹੀ, ਬਲਵਿੰਦਰ ਪੁਲਟ, ਹਰਸ਼ੀਨ ਚੌਹਾਨ, ਸਮੀਪ ਸਿੰਘ, ਤੁਣਕਾ ਤੁਣਕਾ।
ਜਿਵੇਂ ਦਾ ਤੂੰ ਹੈ, ਜਿੱਦਾਂ ਦਾ ਤੂੰ ਹੈ, ਮੈਂ ਤੇਰੇ ਨਾਲ ਹਾਂ।
ਇੱਕ ਨੌਜਵਾਨ ਦੀ ਜ਼ਿੰਦਗੀ ਦੀ ਜੰਗ ਜਿੱਤਣ ਦੀ ਕਹਾਣੀ।
ਬਾਪੂ ਜੀ, ਜੇ ਮੈਂ ਮੌਤ ਨੂੰ ਹਰਾਦਾ ਫੇਰ।
ਤੁਣਕਾ ਤੁਣਕਾ, 5 ਅਗਸਤ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਪੈਸਾ ਜਿਹੜਾ ਪੱਲੇ ਤੇ ਪ੍ਰੋਪਰਟੀ ਹੋ, ਜਿਹੜੀ ਪ੍ਰੋਫਿਟ ਨਾਲ ਕਰਾਵੇ ਬੱਲੇ ਬੱਲੇ।
ਹਰਬੀਰ ਗਿੱਲ ਹੋਮ ਲਾਈਫ ਮਿਰੇਕਲ ਨਾਲ ਕੰਮ ਕਰਦੇ ਨੇ ਤੇ ਰੀਅਲ ਅਸਟੇਟ ਦੀਆਂ ਵਧੀਆ ਤੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਚਾਹੁੰਦੇ ਹੋ
ਤਾਂ ਅੱਜ ਹੀ ਹਰਬੀਰ ਗਿੱਲ ਜੀ ਨੂੰ ਕਾਲ ਕਰੋ,
647-546-1300, 647-546-1300।
ਰਾਇਲ ਲੀਪੇਜ ਫਲਾਵਰ ਸਿਟੀ ਦੇ ਨਾਲ ਕੰਮ ਕਰਦੇ ਗੁਰਪ੍ਰੀਤ ਪੁਰਬਾ ਜੀ, 416-669-1423। 17 ਸਾਲਾਂ ਤੋਂ ਵੱਧ ਦਾ ਤਜੁਰਬਾ। ਤੁਸੀਂ ਕੋਈ ਘਰ ਖਰੀਦਣਾ, ਵੇਚਣਾ ਜਾਂ ਲੀਜ਼ ਕਰਾਉਣਾ ਚਾਹੁੰਦੇ ਹੋ ਜਾਂ ਕਿਸੇ ਪ੍ਰੀ ਕੰਸਟਰਕਸ਼ਨ ਪ੍ਰਾਪਰਟੀ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਗੁਰਪ੍ਰੀਤ ਪੁਰਬਾ ਜੀ ਦੇ ਨਾਲ 416-669-1423 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹੁਣ ਘਰ ਬੈਠੇ ਹੀ ਏਸ਼ੀਅਨ ਫੂਡ ਸੈਂਟਰ ਤੋਂ ਖਰੀਦੋ ਗਰੋਸਰੀ।
ਏਸ਼ੀਅਨ ਫੂਡ ਸੈਂਟਰ .com 2500 ਤੋਂ ਉੱਤੇ ਪ੍ਰੋਡਕਟ ਉਪਲਬਧ ਹਨ।
10 ਲੋਕੇਸ਼ਨਸ ਟੂ ਪਿਕਅਪ
ਜਾਂ ਫਿਰ ਘਰੇ ਡਿਲੀਵਰ ਕਰਵਾਓ।
ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਪੰਜਾਬੀ ਫਿਲਮ ਤੁਣਕਾ ਤੁਣਕਾ।
ਹੋ ਜੇ ਤੂੰ ਛੱਡ।
ਸਟਨ ਗਰੁੱਪ ਰਿਐਲਟੀ ਐਕਸਪਰਟ ਨਾਲ ਕੰਮ ਕਰਦੇ ਜਸਤੂਰ ਜੀ 647-242-8667 ਇਮਾਨਦਾਰ ਅਤੇ ਮਿਹਨਤੀ ਰਿਐਲਟਰ ਜਸਤੂਰ ਜੀ ਬੜੇ ਲੰਬੇ ਸਮੇਂ ਤੋਂ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਹਨ ਤੁਸੀਂ ਕੋਈ ਘਰ ਖਰੀਦਣਾ ਵੇਚਣਾ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਦੀ ਭਾਲ ਦੇ ਵਿੱਚ ਹੋ ਤਾਂ ਜਸਤੂਰ ਜੀ ਨੂੰ ਅੱਜ ਹੀ ਕਾਲ ਕਰੋ 647-242-8667 ਜੀ ਹਾਂ 647-242-8667
ਰਿਵਰਸਟੋਨ ਆਈ ਕੇਅਰ ਰਿਵਰਸਟੋਨ ਆਈ ਕੇਅਰ ਜਿਹੜੇ ਕਿ 25 ਚੈਰੀ ਕ੍ਰੈਸਟ ਡਰਾਈਵ ਦੇ ਉੱਤੇ ਯੂਨਿਟ ਨੰਬਰ 4 ਦੇ ਵਿੱਚ ਖੁੱਲ ਚੁੱਕੇ ਨੇ 905-915-9255 ਇਹਨਾਂ ਦਾ ਨੰਬਰ ਹੈ ਇਸ ਵੀਰਵਾਰ ਨੂੰ ਟੈਂਟ ਸੇਲ ਲਾਈ ਜਾ ਰਹੀ ਹੈ ਰਿਵਰਸਟੋਨ ਆਈ ਕੇਅਰ ਵੱਲੋਂ ਔਰ ਵੀਰਵਾਰ ਨੂੰ ਸ਼ਾਮ ਨੂੰ ਸਾਜਨਦੀਪ ਜੀ ਵੀ ਇੱਥੇ ਹੋਣਗੇ 905-915-9255 ਦੇ ਉੱਤੇ ਕਾਲ ਕਰ ਲੈਣੀ ਹੈ 25 ਚੈਰੀ ਕ੍ਰੈਸਟ ਡਰਾਈਵ ਦੇ ਉੱਤੇ ਟੈਂਟ ਸੇਲ ਅਤੇ ਤੁਸੀਂ ਵੱਖ ਵੱਖ ਕਲਾਸਿਸ ਲੈਂਜਸ ਦੇ ਉੱਤੇ ਸਪੈਸ਼ਲ ਪ੍ਰਾਈਸ ਲੈ ਸਕੋਗੇ ਨਾਲ ਦੀ ਨਾਲ ਆਪਣੀ ਆਈ ਟੈਸਟ ਕਰਵਾਉਣੀਆਂ ਨੇ ਉਹਦੇ ਲਈ ਵੀ 905-915-9255 ਇਹਨਾਂ ਦਾ ਨੰਬਰ ਹੈ ਮੌਰਗੇਜ ਦੇ ਲਈ ਮਿਆਂਕ ਪਟਨਾਗਰ ਦਾ ਨੰਬਰ ਨੋਟ ਕਰ ਲਓ 647-702-2023 ਮਿਆਂਕ ਪਟਨਾਗਰ ਦਾ ਨੰਬਰ ਹੈ ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ ASR ਗਰੁੱਪ ਰੈਨੋਵੇਸ਼ਨ ਦੇ ਲਈ 647-546-1300 ਕੰਗ ਟੈਕਸ ਐਂਡ ਫਰੈਸ਼ਰ ਸਰਵਿਸ ਦਾ ਨੰਬਰ ਹੈ 416-741-4877 416-741-4877 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਅਤੇ ਰੰਧਾਵਾ ਡੈਂਟਿਸਟਰੀ ਤੋਂ ਡਾਕਟਰ ਸਮਰੀਤ ਕੌਰ ਰੰਧਾਵਾ ਜੀ ਦਾ ਨੰਬਰ ਹੈ 905-794-5111 905-794-5111 ਰੰਧਾਵਾ ਡੈਂਟਿਸਟਰੀ 10 ਸਕੁਅਰ ਐਲਸ ਡਰਾਈਵ ਯੂਨਿਟ 5 & 6 ਦੇ ਵਿੱਚ 50 ਚੈਸਟਰਵੁੱਡ ਡਰਾਈਵ ਕ੍ਰੈਸਨ ਦੇ ਉੱਤੇ ਇਹਨਾਂ ਦੀ ਦੂਸਰੀ ਲੋਕੇਸ਼ਨ ਹੈ 905-794-5111 ਇਹਨਾਂ ਦਾ ਨੰਬਰ ਹੈ ਅਤੇ jagoyla.com ਜੈਗ ਓਇਲਾ ਜੀ ਦੀ ਵੈਬਸਾਈਟ ਹੈ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਵੇਚਣੀ ਜੈਗ ਓਇਲਾ ਜੀ ਦੇ ਨਾਲ ਸੰਪਰਕ ਕਰ ਲੈਣਾ 416-371-7777 ਇਹਨਾਂ ਦਾ ਨੰਬਰ ਹੈ ਆਓ ਫਿਰ ਇੱਕ ਵਾਰ ਜੁੜਦੇ ਹਾਂ ਪੰਜਾਬ ਦੇ ਨਾਲ ਸਵਰਨਜੀਤ ਮੋਗਾ ਹਾਜ਼ਰ ਹੈ ਖਬਰਾਂ ਦਾ ਬੁਲੇਟਿਨ ਲੈ ਕੇ ਸਵਰਨਜੀਤ ਗੋ ਅਹੈਡ ਪਲੀਜ਼
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਿਨ ਮੰਗਲਵਾਰ 24 ਅਗਸਤ ਦੇਸੀ ਮਹੀਨਾ 9 ਭਾਦੋਂ ਹੈ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਅਫਗਾਨਿਸਤਾਨ ਤੋਂ ਲੋਕਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਵਾਲਾ ਮਿਸ਼ਨ ਆਪਰੇਸ਼ਨ ਦੇਵੀ ਸ਼ਕਤੀ ਜਾਰੀ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੀ ਦੇਹ ਤੇ ਕੌਮੀ ਝੰਡੇ ਉੱਪਰ ਭਾਜਪਾ ਦਾ ਝੰਡਾ ਚੜਾਉਣ ਤੋਂ ਵਿਵਾਦ ਭਖਿਆ ਪੰਜਾਬ ਵਿੱਚ ਕੈਪਟਨ ਵਿਰੁੱਧ ਮੰਤਰੀਆਂ ਅਤੇ ਵਿਧਾਇਕਾਂ ਨੇ ਕੀਤੀ ਖੁੱਲ੍ਹੀ ਬਗਾਵਤ ਕਿਹਾ ਸਾਨੂੰ ਕੈਪਟਨ ਤੇ ਭਰੋਸਾ ਨਹੀਂ ਗੰਨਾ ਕਿਸਾਨਾਂ ਅਤੇ ਸਰਕਾਰ ਵਿਚਕਾਰ ਬਣੀ ਸਹਿਮਤੀ ਧਰਨਾ ਖਤਮ ਕਰਨ ਦਾ ਐਲਾਨ ਸਿੱਖ ਸੰਗਤਾਂ ਦੇ ਰੋਹ ਮਗਰੋਂ ਗੁਰਦਾਸ ਮਾਨ ਨੇ ਵੀਡੀਓ ਜਾਰੀ ਕਰਕੇ ਮੰਗੀ ਮਾਫ਼ੀ ਕਿਸਾਨਾਂ ਨੇ ਅੱਜ ਫੇਰ ਘੇਰਿਆ ਸੁਖਬੀਰ ਬਾਦਲ ਦਾ ਕਾਫਲਾ ਵਿਖਾਈਆਂ ਕਾਲੀਆਂ ਝੰਡੀਆਂ ਹੁਣ ਇਹਨਾਂ ਖ਼ਬਰਾਂ ਦੀ ਤਫਸੀਲ ਤੇ ਕੁਝ ਹੋਰ ਖ਼ਬਰਾਂ ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤੀ ਨਾਗਰਿਕਾਂ ਅਤੇ ਅਫਗਾਨ ਸਹਿਯੋਗੀਆਂ ਨੂੰ ਕਾਬੁਲ ਤੋਂ ਸੁਰੱਖਿਅਤ ਕੱਢਣ ਲਈ ਭਾਰਤ ਦੇ ਗੁੰਝਲਦਾਰ ਮਿਸ਼ਨ ਨੂੰ ਆਪਰੇਸ਼ਨ ਦੇਵੀ ਸ਼ਕਤੀ ਦਾ ਨਾਂ ਦਿੱਤਾ ਗਿਆ ਹੈ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਫਗਾਨਿਸਤਾਨ ਤੋਂ 78 ਹੋਰ ਲੋਕਾਂ ਦੀ ਵਾਪਸੀ ਸਬੰਧੀ ਆਪਣੇ ਟਵੀਟ ਵਿੱਚ ਇਸ ਬਾਰੇ ਜ਼ਿਕਰ ਕਰਨ ਤੋਂ ਬਾਅਦ ਆਪਰੇਸ਼ਨ ਦਾ ਨਾਂ ਸਾਹਮਣੇ ਆਇਆ ਹੈ ਉਨ੍ਹਾਂ ਨੇ ਲਿਖਿਆ ਆਪਰੇਸ਼ਨ ਦੇਵੀ ਸ਼ਕਤੀ ਜਾਰੀ ਹੈ 78 ਲੋਕਾਂ ਨੂੰ ਦਸ਼ਾਂਬੇ ਰਾਹੀਂ ਕਾਬੁਲ ਤੋਂ ਲਿਆਂਦਾ ਗਿਆ ਸੀ ਭਾਰਤੀ ਹਵਾਈ ਫੌਜ ਏਅਰ ਇੰਡੀਆ ਅਤੇ ਵਿਦੇਸ਼ ਮੰਤਰਾਲੇ ਦੀ ਟੀਮ ਨੂੰ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਨਮਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਕਾਬੁਲ ਤੋਂ ਲਿਆਂਦੇ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਲੈਣ ਲਈ IGI ਹਵਾਈ ਅੱਡੇ ਤੇ ਟਰਮੀਨਲ 3 ਤੇ ਪਹੁੰਚੇ ਉਹ ਪੂਰ ਮਰਿਆਦਾ ਨਾਲ ਇਹਨਾਂ ਸਰੂਪਾਂ ਨੂੰ ਹਵਾਈ ਅੱਡੇ ਤੋਂ ਬਾਹਰ ਲੈ ਕੇ ਆਏ ਇਸ ਮੌਕੇ ਕੇਂਦਰੀ ਮੰਤਰੀ ਵੀ ਮੁਰਲੀਧਰਨ ਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਵੀ ਉਨ੍ਹਾਂ ਦੇ ਨਾਲ ਸਨ ਅਫਗਾਨਿਸਤਾਨ ਦੇ ਬਗਲਾਨ ਪ੍ਰਾਂਤ ਦੇ ਅੰਦਰਾਬ ਵਿਚ ਤਾਲਿਬਾਨ ਅਤੇ ਵਿਰੋਧੀ ਲੜਾਕਿਆਂ ਵਿਚਕਾਰ ਭਿਆਨਕ ਲੜਾਈ ਚੱਲ ਰਹੀ ਹੈ ਅਫਗਾਨ ਫੌਜ ਨੇ ਬਾਨੂ ਜ਼ਿਲ੍ਹੇ ਵਿਚ ਤਾਲਿਬਾਨ ਦੀ ਕਮਰ ਤੋੜ ਦਿੱਤੀ ਹੈ ਤਾਲਿਬਾਨ ਦੇ ਜ਼ਿਲ੍ਹਾ ਮੁਖੀ ਸਮੇਤ 50 ਤਾਲਿਬਾਨ ਮਾਰੇ ਗਏ ਨੇ ਖ਼ਬਰ ਅਨੁਸਾਰ ਤਕਰੀਬਨ 20 ਤਾਲਿਬਾਨ ਲੜਾਕਿਆਂ ਨੂੰ ਬੰਦੀ ਵੀ ਬਣਾ ਲਿਆ ਗਿਆ ਹੈ ਮੱਧ ਪ੍ਰਦੇਸ਼ ਪੁਲਿਸ ਨੇ ਮਹਾਰਿਸ਼ੀ ਵਾਲਮੀਕ ਦੀ ਤੁਲਨਾ ਤਾਲਿਬਾਨ ਨਾਲ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਉਰਦੂ ਕਵੀ ਮੁਨੱਵਰ ਰਾਣਾ ਖਿਲਾਫ਼ FIR ਦਰਜ ਕੀਤੀ ਹੈ ਭਾਜਪਾ ਦੇ ਅਨੁਸੂਚਿਤ ਜਾਤੀ ਸੈੱਲ ਦੇ ਸੂਬਾ ਸਕੱਤਰ ਸੁਨੀਲ ਮਾਲਵੀਆ ਤੇ ਵਾਲਮੀਕ ਭਾਈਚਾਰੇ ਦੇ ਹੋਰ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਗੁਣਾ ਦੇ ਵਿਚ ਰਾਣਾ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਅਫਗਾਨਿਸਤਾਨ ਦੀ ਤਾਜ਼ਾ ਸਥਿਤੀ ਅਤੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨਾਲ ਜੁੜੇ ਮੁੱਦਿਆਂ ਤੇ ਚਰਚਾ ਕੀਤੀ ਹੈ ਪ੍ਰਧਾਨ ਮੰਤਰੀ ਨੇ ਟਵੀਟ ਵਿਚ ਕਿਹਾ ਅਫਗਾਨਿਸਤਾਨ ਦੀ ਤਾਜ਼ਾ ਸਥਿਤੀ ਬਾਰੇ ਮੇਰੇ ਦੋਸਤ ਰਾਸ਼ਟਰਪਤੀ ਪੁਤਿਨ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਇਆ। ਅਸੀਂ ਕੋਵਿਡ-19 ਖਿਲਾਫ ਭਾਰਤ ਰੂਸ ਸਹਿਯੋਗ ਸਣੇ ਦੁਵੱਲੇ ਏਜੰਡਿਆਂ ਨਾਲ ਸੰਬੰਧਿਤ ਮਸਲਿਆਂ ਤੇ ਚਰਚਾ ਕੀਤੀ। ਅਹਿਮ ਮਸਲਿਆਂ ਤੇ ਡੂੰਘੀ ਚਰਚਾ ਜਾਰੀ ਰੱਖਣ ਲਈ ਦੋਵੇਂ ਸਹਿਮਤ ਹੋਏ ਹਨ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੀ ਦੇਹ ਤੇ ਬੀਤੇ ਦਿਨ ਚੜਾਏ ਗਏ ਕੌਮੀ ਝੰਡੇ ਦੇ ਉੱਪਰ ਭਾਰਤੀ ਜਨਤਾ ਪਾਰਟੀ ਦਾ ਝੰਡਾ ਚੜਾਏ ਜਾਣ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਸਿਆਸੀ ਵਿਵਾਦ ਭਖ ਗਿਆ ਹੈ। ਇਹ ਤਸਵੀਰ ਭਾਜਪਾ ਵੱਲੋਂ ਟਵੀਟ ਕੀਤੀ ਗਈ ਹੈ, ਜਿਸ ਵਿਚ ਕਲਿਆਣ ਸਿੰਘ ਦੀ ਦੇਹ ਤਿਰੰਗੇ ਝੰਡੇ ਨਾਲ ਲਿਪੀ ਦਿਖਾਈ ਦੇ ਰਹੀ ਹੈ, ਪਰ ਤਿਰੰਗੇ ਦਾ ਅੱਧਾ ਹਿੱਸਾ ਭਾਜਪਾ ਦੇ ਪਾਰਟੀ ਝੰਡੇ ਨਾਲ ਢਕਿਆ ਹੋਇਆ ਹੈ। ਇਹ ਝੰਡਾ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਤੇ ਯੂਪੀ ਭਾਜਪਾ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਚੜਾਇਆ ਸੀ। ਸਮਾਜਵਾਦੀ ਪਾਰਟੀ ਦੇ ਬੁਲਾਰੇ ਘਣਸ਼ਿਆਮ ਤਿਵਾੜੀ ਨੇ ਇਸ ਮੁੱਦੇ ਤੇ ਭਾਜਪਾ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ਪਾਰਟੀ ਦੇਸ਼ ਤੋਂ ਉੱਪਰ, ਪਾਰਟੀ ਦਾ ਝੰਡਾ ਤਿਰੰਗੇ ਤੋਂ ਉੱਪਰ, ਹਮੇਸ਼ਾ ਦੀ ਤਰ੍ਹਾਂ ਭਾਜਪਾ ਨੂੰ ਤਾਂ ਕੋਈ ਪਛਤਾਵਾ ਨਾ ਕੋਈ ਦੁੱਖ। ਯੂਥ ਕਾਂਗਰਸ ਦੇ ਮੁਖੀ ਸ੍ਰੀ ਨਿਵਾਸ ਬੀਵੀ ਨੇ ਟਵੀਟ ਕੀਤਾ, ਨਵੇਂ ਭਾਰਤ ਵਿਚ ਪਾਰਟੀ ਦਾ ਝੰਡਾ ਭਾਰਤ ਦੇ ਕੌਮੀ ਝੰਡੇ ਤੋਂ ਉੱਪਰ ਹੋਣਾ ਠੀਕ ਹੈ। ਯੂਥ ਕਾਂਗਰਸ ਦੇ ਅਧਿਕਾਰਤ ਹੈਂਡਲ ਤੇ ਲਿਖਿਆ, ਤਿਰੰਗੇ ਦੇ ਉੱਪਰ ਭਾਜਪਾ ਦਾ ਝੰਡਾ, ਆਪੂ ਬਣੇ ਦੇਸ਼ ਭਗਤ ਤਿਰੰਗੇ ਦਾ ਸਨਮਾਨ ਕਰ ਰਹੇ ਹਨ ਜਾਂ ਫਿਰ ਅਪਮਾਨ। ਸੀਨੀਅਰ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਟਵੀਟ ਕੀਤਾ, ਜੇਕਰ ਰਾਸ਼ਟਰੀ ਗੀਤ ਸਮੇਂ ਮੇਰੇ ਵੱਲੋਂ ਆਪਣੇ ਦਿਲ ਤੇ ਹੱਥ ਰੱਖਣ ਤੇ ਕੋਈ ਵਿਅਕਤੀ 4 ਸਾਲ ਅਦਾਲਤ ਵਿਚ ਕੇਸ ਲੜ ਸਕਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਦੇਸ਼ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਹਾਕਮ ਤਿਰ ਹੁਣ ਇਸ ਅਪਮਾਨ ਤੇ ਕਿਸ ਤਰ੍ਹਾਂ ਮਹਿਸੂਸ ਕਰਦੀ ਹੈ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਲਾਲ ਕਿਲੇ ਤੇ ਵਾਪਰੀ ਘਟਨਾ ਮਗਰੋਂ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਕੌਮੀ ਝੰਡੇ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨਾਰਾਇਣ ਰਾਣੇ ਵੱਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਕਥਿਤ ਥੱਪੜ ਮਾਰਨ ਸਬੰਧੀ ਦਿੱਤੇ ਬਿਆਨ ਕਾਰਨ ਮਹਾਰਾਸ਼ਟਰ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਦੇ ਵਿਚ ਲੈ ਲਿਆ ਹੈ। ਟੀਵੀ ਚੈਨਲ ਦੀ ਰਿਪੋਰਟ ਮੁਤਾਬਕ ਉਨ੍ਹਾਂ ਖਿਲਾਫ਼ ਹੁਣ ਤੱਕ 4 ਕੇਸ ਦਰਜ ਹੋ ਚੁੱਕੇ ਨੇ। ਰਤਨਾਗਿਰੀ ਅਦਾਲਤ ਨੇ ਉਨ੍ਹਾਂ ਦੀ ਅਗਾਉਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ ਤੇ ਬੰਬੇ ਹਾਈਕੋਰਟ ਨੇ ਪਟੀਸ਼ਨ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ। ਕੇਸ ਦਰਜ ਹੋਣ ਤੋਂ ਬਾਅਦ ਨਾਸਿਕ ਪੁਲਿਸ ਕਮਿਸ਼ਨਰ ਨੇ ਰਾਣੇ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਸੀ। ਸ੍ਰੀ ਰਾਣੇ ਨੇ ਦਾਅਵਾ ਕੀਤਾ ਕਿ ਸੁਤੰਤਰਤਾ ਦਿਵਸ ਦੇ ਸੰਬੋਧਨ ਵਿਚ ਠਾਕਰੇ ਭੁੱਲ ਗਏ ਸਨ ਕਿ ਦੇਸ਼ ਦੀ ਆਜ਼ਾਦੀ ਨੂੰ ਕਿੰਨੇ ਸਾਲ ਹੋਏ ਨੇ। ਜੇ ਉਸ ਵੇਲੇ ਉਹ ਉੱਥੇ ਹੁੰਦੇ ਤਾਂ ਠਾਕਰੇ ਦੇ ਥੱਪੜ ਮਾਰ ਦਿੰਦੇ। ਉਧਰ ਰਾਣੇ ਦੇ ਮੁੰਬਈ ਸਥਿਤ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੌਰਾਨ ਰਾਣੇ ਨੇ ਕਿਹਾ ਕਿ ਉਹ ਆਮ ਆਦਮੀ ਨਹੀਂ ਹਨ ਤੇ ਉਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ। ਇਸ ਦੌਰਾਨ ਮੁੰਬਈ ਦੇ ਵਿਚ ਰਾਣੇ ਦੇ ਘਰ ਨੇੜੇ ਪ੍ਰਦਰਸ਼ਨ ਕਰਨ ਪਹੁੰਚੇ ਸ਼ਿਵ ਸੈਨਿਕਾਂ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ ਹੈ। ਦੋਵਾਂ ਧਿਰਾਂ ਵਿਚਾਲੇ ਪਥਰਾਵ ਵੀ ਹੋਇਆ ਹੈ। ਹਿੰਸਕ ਭੀੜ ਨੂੰ ਖਡਾਉਣ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਖੁੱਲ੍ਹੀ ਬਗਾਵਤ ਕਰਦਿਆਂ ਪੰਜਾਬ ਦੇ ਘੱਟੋ ਘੱਟ 4 ਮੰਤਰੀਆਂ ਤੇ ਰਾਜ ਦੇ 2 ਦਰਜਨ ਦੇ ਕਰੀਬ ਵਿਧਾਇਕਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਚੋਣ ਵਾਅਦੇ ਪੂਰੇ ਕਰਨ ਵਿਚ ਮੁੱਖ ਮੰਤਰੀ ਤੇ ਕੋਈ ਭਰੋਸਾ ਨਹੀਂ ਹੈ ਤੇ ਉਨ੍ਹਾਂ ਸਿੱਧੇ ਤੌਰ ਤੇ ਉਨ੍ਹਾਂ ਦੇ ਬਦਲ ਦੀ ਮੰਗ ਕੀਤੀ ਹੈ। ਇਸ ਸਬੰਧੀ ਰਾਜ ਦੇ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੂੰ ਬਦਲਣਾ ਪਾਰਟੀ ਹਾਈਕਮਾਂਡ ਦਾ ਅਧਿਕਾਰ ਹੈ, ਪਰ ਉਨ੍ਹਾਂ ਦਾ ਮੁੱਖ ਮੰਤਰੀ ਤੇ ਵਿਸ਼ਵਾਸ ਨਹੀਂ ਰਿਹਾ। ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਚੰਡੀਗੜ੍ਹ ਦੌਰੇ ਤੋਂ ਇੱਕ ਦਿਨ ਪਹਿਲਾਂ ਹੋਈ ਇਹ ਬਗਾਵਤ ਨੇ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਛਿੜੀ ਲੜਾਈ ਨੂੰ ਹੋਰ ਗੰਭੀਰ ਕਰ ਦਿੱਤਾ ਹੈ। ਮੰਤਰੀ ਤ੍ਰਿਤ ਰਜਿੰਦਰ ਬਾਜਵਾ ਦੇ ਸੈਕਟਰ 39 ਸਥਿਤ ਨਿਵਾਸ ਤੇ ਬੁਲਾਈ ਬੈਠਕ ਦੌਰਾਨ ਵਿਆਪਕ ਸਹਿਮਤੀ ਤੇ ਪਹੁੰਚਣ ਤੋਂ ਬਾਅਦ ਹੋਰ 4 ਮੰਤਰੀਆਂ ਨੇ ਵਿਧਾਇਕਾਂ ਦੇ ਨਾਲ 5 ਮੈਂਬਰੀ ਵਫਦ ਨੂੰ ਛੇਤੀ ਤੋਂ ਛੇਤੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਦਾ ਅਧਿਕਾਰ ਦਿੱਤਾ। ਇਹ ਵਫਦ ਹਾਈਕਮਾਨ ਕੋਲ ਵਾਅਦੇ ਪੂਰੇ ਨਾ ਕਰਨ ਲਈ ਕੈਪਟਨ ਦੀ ਸ਼ਿਕਾਇਤ ਕਰੇਗਾ। ਹਾਲਾਂਕਿ ਨਵਜੋਤ ਸਿੰਘ ਸਿੱਧੂ ਮੀਟਿੰਗ ਵਿਚ ਮੌਜੂਦ ਨਹੀਂ ਸਨ। ਮੰਤਰੀ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਸੁਖਵਿੰਦਰ ਸਰਕਾਰੀਆ, ਚਰਨਜੀਤ ਚੰਨੀ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪ੍ਰਗਟ ਸਿੰਘ ਕਾਂਗਰਸ ਪ੍ਰਧਾਨ ਨੂੰ ਮਿਲਣ ਲਈ ਸਮਾਂ ਮੰਗਣਗੇ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ ਨੇ ਕਿਹਾ ਕਿ ਇਹ ਯਕੀਨੀ ਹੈ ਕਿ ਕਾਂਗਰਸ ਮੌਜੂਦਾ ਮੁੱਖ ਮੰਤਰੀ ਅਧੀਨ ਚੋਣਾਂ ਨਹੀਂ ਜਿੱਤ ਸਕੇਗੀ। ਗੰਨਾ ਕਿਸਾਨਾਂ ਵੱਲੋਂ ਜਲੰਧਰ ਦਾ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਗੰਨੇ ਦੀ 360 ਰੁਪਏ ਕੀਮਤ ਤੇ ਸਹਿਮਤੀ ਬਣ ਗਈ ਹੈ। ਸਰਕਾਰ ਨੇ 15 ਦਿਨਾਂ ਦੇ ਵਿਚ ਬਕਾਇਆ ਮਿਲਣ ਦਾ ਭਰੋਸਾ ਦਿੱਤਾ ਹੈ। ਗੰਨੇ ਦੀ ਕੀਮਤ ਵਿਚ ਵਾਧਾ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਟਵੀਟ ਕਰਕੇ ਉਨ੍ਹਾਂ ਲਿਖਿਆ ਕਿ ਗੰਨੇ ਲਈ 360 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ SAP ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮੇਰੀ ਸਰਕਾਰ ਸਾਡੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਜੈ ਕਿਸਾਨ ਜੈ ਜਵਾਨ ਉਨ੍ਹਾਂ ਵੱਲੋਂ ਟਵੀਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਕੈਪਟਨ ਦਾ ਇਸ ਮੌਕੇ ਤੇ ਮੂੰਹ ਵੀ ਮਿੱਠਾ ਕਰਵਾਇਆ ਗਿਆ ਹੈ। ਬੀਤੇ ਦਿਨੀ ਜਲੰਧਰ ਦੇ ਨਕੋਦਰ ਸਥਿਤ ਡੇਰਾ ਬਾਬਾ ਮੁਰਾਦ ਸ਼ਾਹ ਵਿਚ ਹੋਏ ਮੇਲੇ ਦੌਰਾਨ ਪ੍ਰਸਿੱਧ ਗਾਇਕ ਗੁਰਦਾਸ ਮਾਨ ਵੱਲੋਂ ਸਟੇਜ ਤੋਂ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਹੈ, ਪਰ ਹੁਣ ਗੁਰਦਾਸ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਸੰਬੰਧੀ ਮਾਫ਼ੀ ਮੰਗ ਲਈ ਹੈ। ਗੁਰਦਾਸ ਮਾਨ ਨੇ ਸਪਸ਼ਟੀਕਰਨ ਦਿੰਦਿਆਂ ਗੁਰੂਆਂ ਨੂੰ ਸਭ ਤੋਂ ਉੱਪਰ ਦੱਸਦਿਆਂ ਕਿਹਾ ਕਿ ਗੁਰੂਆਂ ਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ ਤੇ ਮੈਂ ਵੀ ਅਜਿਹੀ ਗੁਸਤਾਖੀ ਨਹੀਂ ਕਰ ਸਕਦਾ। ਉਹਨਾਂ ਇਹ ਕਿਹਾ ਕਿ ਮੈਂ ਨਕੋਦਰ ਵਿਖੇ ਗੁਰੂ ਸਾਹਿਬ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ, ਪਰ ਫਿਰ ਵੀ ਮੇਰੇ ਬਿਆਨ ਨਾਲ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਸ ਸੰਬੰਧੀ ਮਾਫ਼ੀ ਮੰਗਦਾ ਹਾਂ। ਇਸ ਤੋਂ ਪਹਿਲਾਂ ਮਾਮਲੇ ਸੰਬੰਧੀ ਜਿੱਥੇ ਜ਼ਿਲ੍ਹੇ ਦੀਆਂ ਸਿੱਖ ਜਥੇਬੰਦੀਆਂ ਨੇ ਸਵੇਰੇ SSP ਨਵੀਨ ਸਿੰਗਲਾ ਨੂੰ ਪੁਲਿਸ ਕਮਿਸ਼ਨਰ ਦੇ ਨਾਮ ਮੰਗ ਪੱਤਰ ਦਿੱਤਾ, ਉੱਥੇ ਗੁਰਦਾਸ ਮਾਨ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕਰਦਿਆਂ SSP ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ, ਜੋ ਬੀਤੀ ਰਾਤ ਵੀ ਜਾਰੀ ਰਿਹਾ। ਇਸ ਦੌਰਾਨ ਸਿੱਖਾਂ ਦੀ ਮੁੱਖ ਸੰਸਥਾ ਸਿੱਖ ਤਾਲਮੇਲ ਕਮੇਟੀ ਦੇ ਮੁਖੀ ਤੇਜਿੰਦਰ ਸਿੰਘ ਪਰਦੇਸ਼ੀ, ਹਰਪਾਲ ਸਿੰਘ ਚੱਡਾ ਤੇ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਗੁਰਦਾਸ ਮਾਨ ਨੇ ਸਟੇਜ ਤੋਂ ਗੁਰੂਆਂ ਦੀ ਤੁਲਨਾ ਸਾਈ ਲਾਡੀ ਸ਼ਾਹ ਨਾਲ ਕੀਤੀ ਹੈ, ਜਦਕਿ ਸਿੱਖ ਗੁਰੂਆਂ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਅਜਿਹਾ ਕਰਨਾ ਸਿੱਖ ਮਰਿਆਦਾ ਦੇ ਵਿਰੁੱਧ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਦੇ 100 ਵਿਧਾਨ ਸਭਾ ਹਲਕਿਆਂ ਵਿੱਚ 100 ਦਿਨ ਦੀ ਯਾਤਰਾ ਤੇ ਨਿਕਲੇ ਹੋਏ ਨੇ। ਹਰ ਰੋਜ਼ ਸੁਖਬੀਰ ਬਾਦਲ ਨਵੇਂ ਹਲਕੇ ਦਾ ਦੌਰਾ ਕਰ ਰਹੇ ਨੇ। ਉਹ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਪਰੇਸ਼ਾਨੀਆਂ ਵੀ ਸੁਣਨ ਦਾ ਦਾਅਵਾ ਕਰ ਰਹੇ ਨੇ ਅਤੇ ਫੀਡਬੈਕ ਵੀ ਲੈ ਰਹੇ ਨੇ। ਅੱਜ ਸੁਖਬੀਰ ਬਾਦਲ ਗਿੱਦੜਬਾਹਾ ਵਿੱਚ ਰੋਡ ਸ਼ੋਅ ਕਰਨ ਪਹੁੰਚੇ, ਪਰ ਇਸ ਰੋਡ ਸ਼ੋਅ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਅੜਿੱਕਾ ਬਣ ਗਿਆ। ਗਿੱਦੜਬਾਹਾ ਵਿੱਚ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕਰਨ ਪਹੁੰਚ ਗਏ। ਸੁਖਬੀਰ ਬਾਦਲ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ। ਪੁਲਿਸ ਵੱਲੋਂ ਬੈਰੀਕੇਡ